ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪ ਜੀ ਉਪਸਥਿਤ ਹੋ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਅਮੋਲਕ ਬਚਨ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਅੱਜ ਛੇਵੀਂ ਅਸ਼ਟਪਦੀ ਦਾ ਪਹਿਲਾ ਅੱਧ ਵਿਚਾਰਨ ਦਾ ਯਤਨ ਕਰਾਂਗੇ। ਸਤਿਗੁਰੂ ਨੇ ਅੱਜ ਦੇ ਸਲੋਕ ਵਿੱਚ ਪਰਮਾਤਮਾ ਦੇ ਰਸਤੇ 'ਤੇ ਤੁਰਨ ਵਾਲੇ ਲੋਕਾਂ ਦੇ ਜੀਵਨ ਵਿੱਚ ਆਉਣ ਵਾਲੀਆਂ ਰੁਕਾਵਟਾਂ, ਜਿਨ੍ਹਾਂ ਨੂੰ ਵਾਰ ਵਾਰ ਬਾਣੀ ਵਿੱਚ ਪੰਜ ਵਿਕਾਰ ਕਹਿ ਕੇ ਸੰਬੋਧਿਤ ਕੀਤਾ ਗਿਆ। ਇਹ ਪੰਜ ਵਿਕਾਰ ਕਿਵੇਂ ਬਿਨਸਣਗੇ, ਇਹ ਧਰਮੀ ਬੰਦੇ ਦੇ ਰਸਤੇ ਵਿੱਚ ਰੁਕਾਵਟ ਹੈ। ਕਾਮ, ਕ੍ਰੋਧ, ਲੋਭ, ਮੋਹ ਔਰ ਅਹੰਕਾਰ। ਸਤਿਗੁਰੂ ਨੇ ਇਸ ਕੰਮ ਵਾਸਤੇ ਗੁਰਦੇਵ ਦੀ ਬਖਸ਼ਿਸ਼ ਦੀ ਮੰਗ ਕੀਤੀ ਹੈ। ਗੁਰੂ ਦੇ ਚਰਨਾਂ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਆਪਣਾ ਪ੍ਰਸਾਦ, ਆਪਣੀ ਬਖਸ਼ਿਸ਼ ਕਰੋ। ਇਹਦਾ ਮਤਲਬ ਜੋ ਕੰਮ ਆਦਮੀ ਖੁਦ ਨਾ ਕਰ ਸਕੇ ਉਸ ਵਾਸਤੇ ਸਹਾਇਤਾ ਮੰਗੀ ਜਾਂਦੀ ਹੈ, ਨਹੀਂ ਤਾਂ ਕੋਈ ਸਹਾਇਤਾ ਨਹੀਂ ਮੰਗਦਾ। ਸਹਾਇਤਾ, ਅਰਦਾਸ, ਬੇਨਤੀ, ਤਰਲਾ, ਮੰਗ ਉਹੀ ਕਰੇਗਾ। ਅਸੀਂ ਤਾਂ ਹੀ ਕਿਸੇ ਤੋਂ ਕੰਮ ਕਹਾਂਗੇ ਕਿਸੇ ਨੂੰ ਜਿਹੜਾ ਕੰਮ ਸਾਡੇ ਵੱਸ ਦਾ ਨਹੀਂ। ਇਸ ਕਰਕੇ ਜੋ ਇਹ ਪੰਜ ਵਿਕਾਰ ਪਹਿਲਾਂ ਗਿਣੇ, ਕਾਮ, ਕ੍ਰੋਧ ਔਰ ਲੋਭ ਮੋਹ, ਬਿਣ ਸਜਾਏ ਅਹਮੇਵ, ਇਹ ਬਿਣ ਸਜਾਣਗੇ, ਖਤਮ ਹੋ ਜਾਣਗੇ। ਕਿਵੇਂ ਖਤਮ ਹੋਣਗੇ? ਨਾਨਕ ਪ੍ਰਭ ਸ਼ਰਨਾਗਤੀ, ਪਰਮਾਤਮਾ ਦੀ ਸ਼ਰਨ ਵਿੱਚ ਪੈ ਕੇ ਕਰ ਪ੍ਰਸਾਦ ਗੁਰਦੇਵ। ਸ਼ਰਨ ਪਰਮਾਤਮਾ ਦੀ, ਪ੍ਰਸਾਦ ਗੁਰੂ ਦਾ, ਪ੍ਰਸਾਦ ਦੇ ਅਰਥ ਕਿਰਪਾ, ਰਹਿਮਤ। ਕਿਉਂਕਿ ਇਹਨਾਂ ਨੂੰ ਅੱਜ ਤੱਕ ਕੋਈ ਮਨੁੱਖ ਆਪਣੀ ਸਮਝਦਾਰੀ ਨਾਲ ਜਿੱਤ ਨਹੀਂ ਸਕਿਆ। ਜਿਉਂ ਹੀ ਮਨੁੱਖ ਇਸ ਰਾਹ 'ਤੇ ਤੁਰਦਾ, ਇਹ ਪੰਜ ਸ਼ਕਤੀਆਂ ਜੀਵਨ ਦੀਆਂ, ਸਰੀਰ ਦੀਆਂ, ਜਿਨ੍ਹਾਂ ਨੂੰ ਕਈ ਥਾਵਾਂ 'ਤੇ ਪੰਜ ਚੋਰ, ਪੰਜ ਦੁਸ਼ਟ, ਪੰਜ ਵਿਕਾਰ, ਹੋਰ ਕਈ ਕੁਝ ਲਿਖਿਆ, ਇਹ ਉਸੇ ਵਿਅਕਤੀ ਦੇ ਜੀਵਨ ਵਿੱਚ ਬਹੁਤੇ ਉੱਭਰਦੇ ਨੇ ਜਿਹੜਾ ਸਿਮਰਨ ਦੇ ਰਾਹ 'ਤੇ ਤੁਰਦਾ। ਇਹ ਵੀ ਖਿਆਲ ਰੱਖੋ, ਬਾਕੀਦਿਆਂ ਨੂੰ ਤਾਂ ਪਤਾ ਨਹੀਂ ਲੱਗਦਾ ਹੈਣ ਵੀ ਕਿਹਨੂੰ, ਉਸੇ ਨੂੰ ਪਤਾ ਲੱਗਦਾ ਮੈਂ ਗੁਲਾਮ ਹਾਂ ਜਿਹੜਾ ਬਾਗੀ ਹੈ। ਗੁਲਾਮੀ ਦਾ ਪਤਾ ਗੁਲਾਮਾਂ ਨੂੰ ਕਦੀ ਨਹੀਂ ਲੱਗਦਾ। ਜਿਹੜੇ ਲੋਕ ਗੁਲਾਮੀ ਵਿੱਚ ਜਿਉਣਾ ਸਿੱਖ ਜਾਣ ਉਹ ਕਹਿਣਗੇ ਆਜ਼ਾਦੀ ਹੁੰਦੀ ਕੋਈ ਨਹੀਂ, ਆਹੀ ਤਾਂ ਜੀਵਨ, ਗੁਲਾਮ ਰਹਿਣਾ ਆਦਤ ਹੈ ਮਨੁੱਖ ਦੀ। ਇੱਕ ਇਹ ਵਿਗਿਆਨ ਹੈ ਕਿ ਬੰਦੇ ਦੇ ਗਲ ਵਿੱਚ 10 ਦਿਨ ਰੱਸੀ ਪਾ ਕੇ ਰੱਖੋ ਬਿਨਾਂ ਕਿਸੇ ਕੰਮ ਤੋਂ। 10 ਦਿਨ ਰੱਸੀ ਪਾ ਕੇ ਰੱਖੋ, ਭਾਵੇਂ ਆਪਣੇ ਗਲ ਵਿੱਚ ਆਪ ਹੀ ਪਾ ਕੇ 10 ਦਿਨ ਵਾਸਤੇ ਰੱਖ ਲਈ, ਸੁਭਾਵਿਕ ਤੌਰ 'ਤੇ ਕੋਈ ਕੱਪੜਾ, ਕੋਈ ਰੱਸੀ, ਕੋਈ ਹੱਥ ਨੂੰ ਪਾ ਲਈਏ, ਅਤੇ ਜਦੋਂ 10 ਦਿਨਾਂ ਬਾਅਦ ਲਾਹਾਂਗੇ ਤਾਂ ਬੰਦੇ ਨੂੰ ਮਹਿਸੂਸ ਹੋਵੇਗਾ ਮੇਰੇ ਕੋਲੋਂ ਕੁਝ ਗਵਾਚ ਗਿਆ, ਮੇਰੀ ਕੋਈ ਪੂੰਜੀ ਲੁੱਟੀ ਗਈ। ਆਦਤ ਪੈ ਜਾਂਦੀ ਨਾਲ ਰੱਖਣ। ਗੁਲਾਮ ਲੋਕਾਂ ਨੂੰ ਕਦੇ ਨਹੀਂ ਪਤਾ ਲੱਗਦਾ ਕਿ ਪੰਜ ਵਿਕਾਰ ਹੈਣ ਜੀਵਨ ਵਿੱਚ, ਜਿਹੜੇ ਇਸ ਜੀਵਨ ਵਿੱਚ ਉੱਠ ਕੇ ਬਗਾਵਤ ਕਰ ਦਿੰਦੇ ਨੇ ਇਸ ਜ਼ਿੰਦਗੀ ਤੋਂ, ਬਾਗੀ ਹੋ ਜਾਂਦੇ ਨੇ। ਜਿਹਨੂੰ ਸੂਰਮੇ ਕਿਹਾ, ਖੇਤ ਜੋ ਮਾਂਡੇ ਉਹ ਸੂਰਮਾ ਅਬ ਜੂਝਣ ਕੋ ਦਾਓ, ਉਹ ਹੀ ਕਹਿੰਦੇ ਨੇ ਪੰਜ ਵਿਕਾਰ ਹੁੰਦੇ ਨੇ, ਬਾਕੀਆਂ ਨੂੰ ਤਾਂ ਇਹਨਾਂ ਦੀ ਇਉਂ ਕਹਿ ਲਓ ਵੀ ਇਹਨਾਂ ਦਾ ਪਤਾ ਹੀ ਨਹੀਂ ਹੁੰਦੇ ਕੀ ਨੇ। ਤਾਂ ਜਦੋਂ ਇਸ ਰਾਹ 'ਤੇ ਤੁਰਿਆ ਕੋਈ ਧਾਰਮਿਕ ਮਨੁੱਖ ਤਾਂ ਰਸਤੇ ਦੀ ਰੁਕਾਵਟ ਉਹਦੇ ਜੀਵਨ ਵਿੱਚ ਆਉਂਦੀ ਆਉਂਦੀ, ਤਾਂ ਹੀ ਸਤਿਗੁਰੂ ਨੇ ਫਿਰ ਦੂਸਰੀ ਬੇਨਤੀ ਕਰਾਂ। ਅੱਜ ਤੱਕ ਇਹਨਾਂ ਨੂੰ ਨਾ ਕੋਈ ਵਿੱਦਿਆ ਨਾਲ ਜਿੱਤ ਸਕਿਆ, ਨਾ ਸਿਆਣਪ ਨਾਲ, ਨਾ ਸਮਝ ਨਾਲ ਜਿੱਤ ਸਕਿਆ। ਸਤਿਗੁਰੂ ਨੇ ਇਹਨਾਂ ਦਾ ਜ਼ਿਕਰ ਕੀਤਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਕਹਿਣ ਲੱਗੇ ਮੈਂ ਚੌਵਾਂ ਵਰਨਾਂ ਦੇ ਸਾਰੇ ਮਨੁੱਖਾਂ ਨੂੰ ਚੰਗੀ ਤਰ੍ਹਾਂ ਪੋਖ ਕੇ ਵੇਖਿਆ, ਔਰ ਐਸੇ ਐਸੇ ਵਿਦਵਾਨ ਵੀ ਵੇਖੇ ਨੇ ਜਿਨ੍ਹਾਂ ਦੀਆਂ ਤਲੀਆਂ 'ਤੇ 6 ਸ਼ਾਸਤਰ ਲਿਖੇ ਹੋਣ, ਭਾਵ ਮੂੰਹ ਜ਼ਬਾਨੀ ਉਹਨਾਂ ਨੂੰ ਯਾਦ ਨੇ 6 ਸ਼ਾਸਤਰ, ਬੜੇ ਸੋਹਣੇ ਨੇ, ਬੜੇ ਸੁੰਦਰ ਨੇ, ਪਰ ਜਿੱਥੇ ਜਾ ਕੇ ਪੰਜ ਵਿਕਾਰਾਂ ਦੀ ਗੱਲ ਆਉਂਦੀ, ਉਹਨਾਂ ਦੇ ਗਲ ਵਿੱਚ ਵੀ ਰੱਸੀ ਪਈ ਹੋਈ, ਉਹ ਵੀ ਇਹਦੇ ਤੋਂ ਬਚੇ ਨੇ। 4 ਵਰਨ ਚੌਵਾਂ ਕੇ ਮਰਦਨ, 4 ਵਰਨ ਨੇ ਸਾਰੀ ਦੁਨੀਆ, ਸਾਰਾ ਸੰਸਾਰ। ਚੌਵਾਂ ਕੇ ਮਰਦਨ ਦਾ ਅਰਥ ਹੈ ਇਹਨਾਂ ਵਿੱਚੋਂ ਜਿਹੜੇ ਆਪਣੇ ਆਪ ਨੂੰ ਕਹਿੰਦੇ ਕੁਹਾਂਦੇ ਬੰਦੇ ਨੇ ਉਹਨਾਂ ਨੂੰ ਮਰਦ ਕਹਿੰਦੇ, ਜਿਹੜੇ ਕਹਿੰਦੇ ਨੇ ਅਸੀਂ ਬੜੇ ਪੜ੍ਹੇ ਹਾਂ, ਅਸੀਂ ਬੜੇ ਸਿਆਣੇ ਹਾਂ, ਅਸੀਂ ਬੜੇ ਜਤੀ ਸਤੀ ਹਾਂ, ਅਸੀਂ ਬੜੇ ਕਰੈਕਟਰ ਵਾਲੇ ਹਾਂ। 4 ਵਰਨ ਚੌਹਾਂ ਕੇ ਮਰਦਨ, ਖੱਟ ਦਰਸ਼ਨ, ਦਰਸ਼ਨ ਦਾ ਅਰਥ ਹੀ ਸ਼ਾਸਤਰ, ਖੱਟ ਦਾ ਅਰਥ ਹੈ 6। ਕਰ ਤਲੀ ਰੇ, ਕਰ ਦਾ ਭਾਵ ਹੈ ਹੱਥ, ਤਲੀ ਦਾ ਅਰਥ ਹੈ ਹੱਥ ਦੀ ਤਲੀ। ਇਉਂ ਜਾਣੋ ਕਿ ਉਹਨਾਂ ਨੇ 6 ਸ਼ਾਸਤਰ ਚੰਗੀ ਤਰ੍ਹਾਂ ਘੋਖੇ ਨੇ, ਜਿੱਥੋਂ ਕਵੋ ਕੱਢ ਕੇ ਮੂੰਹ ਜ਼ਬਾਨੀ ਸੁਣਾ ਦਿੰਦੇ ਨੇ, ਇੰਨੇ ਵਿਦਵਾਨ ਨੇ ਉਹ। ਖੱਟ ਦਰਸ਼ਨ ਕਰ ਤਲੀ ਰੇ, ਫਿਰ ਕਹਿੰਦੇ ਸੁੰਦਰ ਸੁਗੜ ਸਰੂਪ ਸਿਆਣੇ, ਬੜੇ ਸੋਹਣੇ ਲੱਗਦੇ ਨੇ, ਬੜੇ ਸਿਆਣੇ ਲੱਗਦੇ ਨੇ। ਪੰਚੋਂ ਹੀ ਮੋਹੇ ਛਲੀ ਰੇ, ਪਰ ਪੰਜਾਂ ਨੇ ਉਹਨਾਂ ਨੂੰ ਵੀ ਛੱਡ ਲਿਆ, ਧੋਖਾ ਦੇ ਦਿੱਤਾ। ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ, ਕੋਈ ਹੈ ਬਲੀ, ਕੋਈ ਹੈ ਸੂਰਮਾ ਜਿਨ੍ਹਾਂ ਨੇ ਇਹਨਾਂ ਪੰਜ ਵਿਕਾਰਾਂ ਨੂੰ ਮਾਰ ਲਿਆ। ਐਸੋ ਕੌਣ ਬਲੀ ਰੇ, ਅੱਗੇ ਫਿਰ ਬਚਨ ਕੀਤਾ, ਕਹਿਣ ਲੱਗੇ ਵੱਡੀ ਫੌਜ, ਇਹ ਇਕੱਲੇ ਨਹੀਂ, ਇਹਨਾਂ ਦੇ ਨਾਲ ਇਹਨਾਂ ਦੀ ਫੌਜ ਵੀ ਰਹਿੰਦੀ, ਇਕੱਲੇ ਜਰਨੈਲ ਨਹੀਂ ਹਨ। ਵੱਡੀ ਫੌਜ ਵਸ ਭਾਗੈ ਨਾਹੀਂ, ਇਹ ਕਿਸੇ ਮਨੁੱਖ ਤੋਂ ਕਦੀ ਨਹੀਂ ਭੱਜਦੇ, ਭਾਵ ਡਰਦੇ ਨਹੀਂ। ਵੱਡੀ ਫੌਜ ਵਸ ਭਾਗੈ ਨਾਹੀਂ, ਮੁਹਕਮ ਫੌਜ ਹਠਲੀ ਰੇ, ਇਹਨਾਂ ਦੀ ਫੌਜ ਬੜੀ ਹੱਠ ਵਾਲੀ, ਬੜੀ ਢੀਠ, ਬੜੀ ਜਿਹੜੀ ਥਾਂ 'ਤੇ ਖੜ੍ਹੇ ਹੋ ਜਾਂਦੇ ਨੇ ਸਾਰੀ ਸਾਰੀ ਉਮਰ ਉੱਥੋਂ ਹਿੱਲਦੇ ਨਹੀਂ ਕਿਸੇ ਤੋਂ। ਵੱਡੀ ਫੌਜ ਵਸ ਭਾਗੈ ਨਾਹੀਂ, ਮੋਹਕਮ ਫੌਜ ਹਠਲੀ ਰਹੇ, ਜਦੋਂ ਇਹਨਾਂ ਦਾ ਭਿਅੰਕਰ ਰੂਪ, ਤਾਕਤਵਰ ਰੂਪ ਗੁਰੂ ਅਰਜਨ ਦੇਵ ਜੀ ਨੇ ਬਿਆਨ ਕੀਤਾ, ਅਤੇ ਸਿੱਖ ਨੇ ਉੱਠ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਫਿਰ ਇਹਨਾਂ ਤੋਂ ਮਨੁੱਖ ਕਦੀ ਨਹੀਂ ਜਿੱਤ ਸਕਦਾ, ਇਹਨਾਂ ਤੋਂ ਕਦੀ ਨਹੀਂ ਬਚ ਸਕਦਾ। ਅਤੇ ਸਤਿਗੁਰੂ ਨੇ ਅਖੀਰ 'ਤੇ ਕਹਿ ਦਿੱਤਾ, ਕਹਿਣ ਲੱਗੇ ਨਹੀਂ, ਇਹ ਜੇ ਕੋਈ ਮਨੁੱਖ ਸਾਧ ਸੰਗਤ ਦਾ ਕਿਲ੍ਹਾ ਬਣਾ ਲਵੇ ਨਾ, ਸੰਗਤ ਵਿੱਚ ਰਹਿਣ ਲੱਗ ਪਵੇ, ਉਹ ਮਨੁੱਖ ਇਹਨਾਂ ਦੀ ਮਾਰ ਤੋਂ ਬਚ ਜਾਂਦਾ, ਬਾਕੀ ਕੋਈ ਵੀ ਬਚਦਾ ਨਹੀਂ। ਅਖੀਰਲੀ ਪੰਕਤੀ ਵਿੱਚ ਇਹ ਬਚਨ ਕੀਤੇ ਕਿ ਇਹ ਜਿਹੜੇ ਪੰਜ ਵਿਕਾਰ ਨੇ, ਪੰਚੋਂ ਹੀ ਮੋਹ ਚਲੀ ਰੇ, ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀ ਰੇ, ਇਹ ਜਿਨ੍ਹਾਂ ਨੇ ਪੰਚ ਮਾਰ ਬਾਰ ਗੁਦਾਰੇ, ਸੋ ਪੂਰਾ ਇਸ ਕਲੀ ਰੇ। ਅਖੀਰ 'ਤੇ ਕਿਹਾ, ਕਹੋ ਨਾਨਕ ਤਿੰਨ ਜਨ ਨਿਰਦਲੀਆ, ਨਿਰਦਲੀਆ ਦਾ ਅਰਥ ਹੈ ਉਸ ਨੇ ਇਹਨਾਂ ਨੂੰ ਮਾਰ ਲਿਆ, ਉਸ ਮਨੁੱਖ ਨੇ ਇਹਨਾਂ ਨੂੰ ਦਲ ਸੁੱਟਿਆ। ਕਹੋ ਨਾਨਕ ਤਿੰਨ ਜਨ, ਉਸ ਜਨ ਨੇ, ਉਸ ਮਨੁੱਖ ਨੇ ਨਿਰਦਲੀਆ, ਇਹਨਾਂ ਪੰਜ ਦਲਾਂ, ਪੰਜਾਂ ਵਿਕਾਰਾਂ ਨੂੰ ਦਲ ਦਿੱਤਾ। ਕਿਸ ਨੇ? ਕਹਿਣ ਲੱਗੇ ਸਾਧ ਸੰਗਤ ਕਹਿ ਝਲੀ ਰੇ, ਝਲੀ ਦਾ ਅਰਥ ਹੈ ਝੱਲ ਵਿੱਚ ਭਾਵ, ਝੱਲ ਸ਼ਬਦ ਦਾ ਅਰਥ ਹੈ ਜੰਗਲ ਦੀ ਇੱਕ ਝੱਲ ਹੁੰਦੀ ਜਿਹਦੇ ਵਿੱਚ ਬਚ ਕੇ ਸੂਰਮੇ ਆਪਣੇ ਆਪ ਨੂੰ ਲੁਕਾ ਕੇ ਰੱਖਦੇ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਹੈ ਸਾਧ ਸੰਗਤ ਵਿੱਚ ਇਹ ਆਦਮੀ ਬਚ ਸਕਦਾ ਉਹਨਾਂ ਤੋਂ, ਅਤੇ ਸਾਧ ਸੰਗਤ ਕਿਹਨੂੰ ਕਹਾਂਗੇ? ਸਾਧ ਸੰਗਤ ਜੀ, ਸਤਿਕਾਰ ਵਜੋਂ ਆਪਾਂ ਕਹਿ ਦਿੰਦੇ ਹਾਂ ਸਾਧ ਸੰਗਤ ਸਾਰਿਆਂ ਨੂੰ, ਪਰ ਇਹ ਖਿਆਲ ਰੱਖਣਾ ਬਹੁ ਗਿਣਤੀ ਨੂੰ ਸਾਧ ਸੰਗਤ ਨਹੀਂ ਕਿਹਾ ਜਾ ਸਕਦਾ। ਉਹ ਤਾਂ ਤੁਸੀਂ ਵੇਖੋ ਕਿ ਸਿਨੇਮਾ ਘਰ ਵਿੱਚ ਬਹੁਤ ਜ਼ਿਆਦਾ, ਕਦੀਏ ਬਹੁਤੇ ਲੋਕਾਂ ਦੇ ਇਕੱਠ ਨੂੰ ਸਾਧ ਸੰਗਤ ਨਹੀਂ। ਹਾਂ, ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਹੋਵੇ, ਕੀਰਤਨ ਹੋਵੇ, ਕਥਾ ਹੋਵੇ, ਉਹਨੂੰ ਆਪਾਂ ਸਾਧ ਸੰਗਤ ਕਹਿੰਦੇ ਹਾਂ। ਪਰ ਸਾਧ ਸੰਗਤ ਉਹਨਾਂ ਵਾਸਤੇ ਸ਼ਬਦ ਵਰਤਿਆ ਗਿਆ ਹੈ ਜਿਹੜੇ ਲੋਕਾਂ ਨੇ ਪਹਿਲਾਂ ਇਹਨਾਂ ਪੰਜ ਵਿਕਾਰਾਂ ਨੂੰ ਜਿੱਤ ਲਿਆ। ਉਹਨਾਂ ਦੀ ਸੰਗਤ ਕੀਤਿਆਂ ਹੀ ਮਨੁੱਖ ਇਹਨਾਂ ਤੋਂ ਬਚ ਸਕਦਾ। ਜਿਹੜਾ ਆਪ ਹੀ ਰੁੜਿਆ ਦੂਸਰੇ ਨੂੰ ਕੀ ਬਚਾ ਸਕੇ। ਕਹੋ ਨਾਨਕ ਤਿੰਨ ਜਨ ਨਿਰਦਲੀਆ, ਸਾਧ ਸੰਗਤ ਕਹਿ ਚਲੀ ਰਹੇ। ਤਾਂ ਇਹਦੇ ਵਿੱਚ ਕਰ ਪ੍ਰਸਾਦ ਗੁਰਦੇਵ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਸਲੋਕ ਦੇ ਅੰਦਰ ਵਿਕਾਰਾਂ ਦੀ ਭਿਅੰਕਰਤਾ, ਉਹਨਾਂ ਦੀ ਸ਼ਕਤੀ, ਉਹਨਾਂ ਦੀ ਤਾਕਤ ਔਰ ਮਨੁੱਖ ਦੀ ਨਿਰਬਲਤਾ ਵਿੱਚ ਜਿਹੜੀ ਹੈ ਬਿਆਨ ਕਰ ਰਹੇ ਨੇ। ਔਰ ਜੇ ਇਸ ਸਲੋਕ ਨੂੰ ਅਸੀਂ ਚੰਗੀ ਤਰ੍ਹਾਂ ਸਮਝਿਆ ਨਾ ਤੇ ਅਸੀਂ ਇੱਕ ਬੜੀ ਵੱਡੀ ਗਲਤੀ ਵਿੱਚ ਬੇਸੁਰਾ ਜ਼ੋਰ ਲਾਈ ਜਾਵਾਂਗੇ ਕਿ ਅਸੀਂ ਇਹਨਾਂ ਵਿਕਾਰਾਂ ਨੂੰ ਸਮਝ ਸਮਝ ਕੇ ਜਿੱਤ ਲੈਣਾ। ਕੋਈ ਨਹੀਂ ਜਿੱਤੇਗਾ। ਇਹਦੇ ਵਿੱਚ ਪ੍ਰਸਾਦ ਗੁਰਦੇਵ, ਗੁਰੂ ਦੇ ਪ੍ਰਸਾਦ ਦੀ ਲੋੜ ਹੈ, ਗੁਰੂ ਦੇ ਸਹਾਰੇ ਦੀ ਜ਼ਰੂਰਤ ਹੈ, ਗੁਰੂ ਦਾ ਆਸਰਾ ਲੈ ਕੇ ਤੁਰਨ ਦੀ ਲੋੜ ਹੈ। ਇਸ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹਦੇ ਵਿੱਚ ਇਹ ਪ੍ਰਸਾਦ ਸ਼ਬਦ ਵਾਰ ਵਾਰ ਵਰਤਣਗੇ। ਮੈਂ ਥੋੜ੍ਹਾ ਜਿਹਾ ਇਸ ਅੱਖਰ 'ਤੇ ਬੇਨਤੀ ਕਰਦਿਆਂ, ਪ੍ਰਸਾਦ ਕੀ ਹੈ? ਪ੍ਰਸਾਦ ਆਪਾਂ ਛਕਣ ਵਾਲੇ ਪ੍ਰਸ਼ਾਦੇ ਨੂੰ ਵੀ ਕਹਿੰਦੇ ਹਾਂ, ਕਿਉਂਕਿ ਇਸ ਅਸ਼ਟਪਦੀ ਵਿੱਚ ਵਾਰ ਵਾਰ ਪ੍ਰਸਾਦ ਆਏਗਾ। ਪ੍ਰਸਾਦ ਦੇ ਅਰਥ, ਇਹਨੂੰ ਆਪਾਂ ਕਈ ਵਾਰੀ ਭੁਲੇਖੇ ਵਿੱਚ ਪ੍ਰਸ਼ਾਦ ਪੜ੍ਹਦੇ ਨੇ, ਇਹ ਪ੍ਰਸ਼ਾਦ ਨਹੀਂ ਹੈ। ਪ੍ਰਸਾਦ ਸ਼ਬਦ ਇਹਦੇ ਵਿੱਚ ਕਈ ਵਾਰੀ ਆਏਗਾ। ਪ੍ਰਸਾਦ ਦੇ ਅਰਥ ਨੇ ਰਹਿਮਤ, ਪ੍ਰਸਾਦ ਦੇ ਅਰਥ ਨੇ ਕਿਸੇ ਦੀ ਮਿਹਨਤ ਵੱਲ ਨਾ ਵੇਖਣਾ ਅਤੇ ਉਹਨੂੰ ਕੁਝ ਦੇ ਦੇਣਾ, ਪ੍ਰਸਾਦ ਉਹਨੂੰ ਕਹਿੰਦੇ ਨੇ। ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੰਨੀ ਵੀ ਬਾਣੀ ਹੈ ਉਹਦੇ ਅੰਦਰ ਸਾਧ ਸੰਗਤ ਵਾਰ ਵਾਰ ਬਾਣੀ ਦੇ ਹੈਡਿੰਗ ਅਤੇ ਸਿਰਲੇਖ 'ਤੇ ਸਤਿਗੁਰ ਪ੍ਰਸਾਦ ਲਿਖਿਆ ਗਿਆ ਹੈ, ਕਿਉਂਕਿ ਸਤਿਗੁਰੂ ਦੇ ਪ੍ਰਸਾਦ ਵਿੱਚ ਇੰਨੀ ਕਿਰਪਾ ਹੈ ਕਿ ਮਨੁੱਖ ਕਿਸੇ ਵੀ ਕਾਰਜ ਨੂੰ ਸਿਰੇ ਚੜ੍ਹਾਉਣ ਦੇ ਯੋਗ ਨਾ ਹੋਵੇ, ਜੇ ਗੁਰੂ ਪ੍ਰਸਾਦ ਉਹਨੂੰ ਮਿਲ ਜਾਏ ਤਾਂ ਉਸ ਕੰਮ ਵਿੱਚ ਕਾਮਯਾਬ ਹੋ ਜਾਏਗਾ। ਪ੍ਰਸਾਦ ਦੇ ਅਰਥ ਨੇ ਬਖਸ਼ਿਸ਼, ਔਰ ਇਹ ਜਿਹੜਾ ਬਖਸ਼ਿਸ਼ ਦਾ ਖੰਡ ਹੈ ਇਹ ਕਦੋਂ ਆਉਂਦਾ? ਪ੍ਰਸਾਦ ਸਿੱਧਾ ਨਹੀਂ ਮਿਲਦਾ। ਕਈ ਵਾਰੀ ਅਸੀਂ ਪਹਿਲੀ ਕਲਾਸ ਦੇ ਵਿਦਿਆਰਥੀ ਉਹ ਨਿਯਮ ਆਪਣੇ ਉੱਤੇ ਲਾਗੂ ਕਰ ਲੈਂਦੇ ਹਾਂ ਜਿਹੜਾ ਪੰਜਵੀਂ ਵਾਲਿਆਂ 'ਤੇ ਹੁੰਦਾ। ਬੜੇ ਸੱਜਣ ਨੇ, ਕਈ ਕਈ ਸਾਲ ਹੋ ਗਏ ਬਾਣੀ ਪੜ੍ਹਦਿਆਂ, ਉਹ ਇਸ ਚੀਜ਼ 'ਤੇ ਅਟਕੇ ਹੋਏ ਨੇ। ਕਈ ਲੋਕ ਕਹਿੰਦੇ ਨੇ ਵਿਚਾਰ ਨਹੀਂ ਕਰਨੀ ਚਾਹੀਦੀ, ਵਿਚਾਰ ਤੋਂ ਬਿਨਾਂ ਮੈਨੂੰ ਇੰਝ ਸਮਝ ਆਇਆ, ਵੀਹ ਸਾਲ ਤੋਂ ਲੋਕ ਉੱਥੇ ਦੇ ਉੱਥੇ ਹੀ ਖੜ੍ਹੇ ਨੇ ਜਿੱਥੋਂ ਸ਼ੁਰੂ ਕੀਤਾ ਸੀ। ਸੰਗਤ ਤੋਂ ਬਿਨਾਂ, ਵਿਚਾਰ ਤੋਂ ਬਿਨਾਂ, ਵਾਰਤਾ ਤੋਂ ਬਿਨਾਂ, ਗੋਸ਼ਟੀ ਤੋਂ ਬਿਨਾਂ ਧਰਮ ਦੀ ਕੋਈ ਕਮਾਈ 'ਚ ਅੱਗੇ ਨਹੀਂ ਜਾ ਸਕਦਾ, ਕਿਉਂਕਿ ਅਸੀਂ ਉੱਥੇ ਹੀ ਫਸੇ ਰਹਿੰਦੇ ਹਾਂ, ਸਮਝ ਤੋਂ ਖਾਲੀ ਰਹਿੰਦੇ। ਬੜੇ ਲੋਕ ਕਹਿੰਦੇ ਵੀ ਅਸੀਂ ਕਰਨਾ ਹੀ ਕੁਝ ਨਹੀਂ, ਗੁਰੂ ਨੇ ਕਿਰਪਾ ਕਰਨੀ ਹੈ ਅਤੇ ਹੋ ਜਾਣਾ, ਜਦੋਂ ਲਿਖਿਆ ਹੋਇਆ ਉਹ ਹੀ ਵਰਤ ਰਿਹਾ, ਉਹ ਹੀ ਜਪਾ ਰਿਹਾ, ਉਹ ਹੀ ਕਰਾ ਰਿਹਾ, ਉਹ ਜਦੋਂ ਸੱਚ ਬੁਲਾਏਗਾ ਬੋਲ ਲਵਾਂਗੇ। ਪਰ ਉਹਨਾਂ ਲੋਕਾਂ ਦੀ ਹਾਲਾਤ ਸੀ ਜਿਨ੍ਹਾਂ ਨੇ ਆਪਣਾ ਜਪ ਜਪ ਕੇ ਮਨ ਗੁਰੂ ਦੇ ਵਿੱਚ ਲੀਨ ਕਰ ਦਿੱਤਾ। ਇਹ ਉਹਨਾਂ ਦੀ ਕਲਾਸ ਹੈ ਕਿ ਜੋ ਕੁਝ ਕਰ ਰਿਹਾ ਉਹ ਹੀ ਕਰ ਰਿਹਾ, ਜੋ ਕੁਝ ਕਰ ਰਿਹਾ ਉਹ ਹੀ ਕਰ ਰਿਹਾ। ਜਿੱਥੋਂ ਅਸੀਂ ਸ਼ੁਰੂ ਕਰਨਾ ਹੈ ਉੱਥੇ ਇਹ ਸਾਡਾ ਸਵਾਲ ਨਹੀਂ ਹੈ, ਅਸੀਂ ਯਤਨ ਕਰਨਾ ਹੈ, ਅਸੀਂ ਤੁਰਨਾ ਹੈ। ਇਸ ਕਰਕੇ ਗੁਰਪ੍ਰਸਾਦ ਕਦੋਂ ਆਉਂਦਾ? ਮੈਂ ਥੋੜ੍ਹਾ ਜਿਹਾ ਹਵਾਲਾ ਦੇ ਦਿਆਂ ਜਪਜੀ ਸਾਹਿਬ ਦੇ ਵਿੱਚ। ਜਪਜੀ ਸਾਹਿਬ ਦੇ ਵਿੱਚ ਪੰਜ ਖੰਡ ਆਉਂਦੇ ਨੇ। ਉਹਨਾਂ ਪੰਜ ਖੰਡਾਂ ਦੇ ਵਿੱਚੋਂ ਜਿਹੜਾ ਕਰਮ ਖੰਡ ਹੈ ਨਾ, ਕਰਮ ਖੰਡ ਦੇ ਅਰਥ ਨੇ ਪ੍ਰਸਾਦ, ਕਿਰਪਾ। ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿੰਨ ਮਹਿ ਰਾਮ ਰਹਾ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਹੇ। ਇਹ ਜਿਹੜਾ ਖੰਡ ਹੈ, ਸਭ ਤੋਂ ਪਹਿਲਾਂ ਅਸੀਂ ਤੁਰਾਂਗੇ ਧਰਮ ਖੰਡ ਤੋਂ। ਪ੍ਰਸਾਦ ਕਦੋਂ ਮਿਲਣਾ? ਸਿੱਧਾ ਪ੍ਰਸਾਦ ਨਹੀਂ ਮਿਲਦਾ, ਪਹਿਲਾਂ ਧਰਮ ਖੰਡ ਤੋਂ ਮਨੁੱਖ ਸ਼ੁਰੂ ਕਰੇਗਾ। ਧਰਮ ਦੇ ਅਰਥ ਨੇ ਆਪਣੇ ਜੀਵਨ ਨੂੰ, ਸਰੀਰ ਨੂੰ ਬੈਲੈਂਸ ਵਿੱਚ ਲਿਆਉਣਾ, ਆਪਣਾ ਜਿਹੜਾ ਰੋਜ਼ ਦਿਨ ਚਰਿਆ ਹੈ, 24 ਘੰਟੇ ਦਾ ਰਹਿਣ ਸਹਿਣ ਹੈ, ਉਹਨੂੰ ਤਰੀਕੇ ਨਾਲ ਕਰਨਾ। ਇੱਥੋਂ ਸ਼ੁਰੂਆਤ ਹੁੰਦੀ ਹੈ, ਇੱਥੋਂ ਆਰੰਭਤਾ ਹੋਵੇਗੀ। ਇਹਨੂੰ ਕਹਿੰਦੇ ਨੇ ਇਹ ਆਦਮੀ ਪਹਿਲੀ ਕਲਾਸ ਵਿੱਚ ਦਾਖਲ ਹੋ ਗਿਆ, ਧਰਮ ਖੰਡ ਵਿੱਚ ਇਹਦੀ ਪ੍ਰਵੇਸ਼ਕਾ ਹੋ ਗਈ, ਇੰਟਰੀ ਹੋ ਗਈ। ਹੁਣ ਧਰਮ ਖੰਡ ਵਿੱਚ ਚਲਾ ਗਿਆ, ਜਦੋਂ ਪੂਰੀ ਤਰ੍ਹਾਂ ਧਰਮ ਖੰਡ ਵਿੱਚ ਕਮਾਏਗਾ ਨਾ ਤੇ ਉਹਨੂੰ ਕਲੀਅਰ ਕਰ ਲਏਗਾ, ਉਸ ਨੂੰ ਪਾਸ ਕਰ ਲਏਗਾ, ਉਹਦੀ ਵਿਦਿਆ ਨੂੰ ਸਿੱਖ ਲਵੇਗਾ, ਤੇ ਉਹਦੇ ਤੋਂ ਅਗਲੀ ਕਲਾਸ ਆਵੇਗੀ, ਉਹਨੂੰ ਕਹਿੰਦੇ ਨੇ ਗਿਆਨ ਖੰਡ। ਗਿਆਨ ਖੰਡ ਦਾ ਭਾਵ ਹੈ ਕਿ ਜਦੋਂ ਮਨੁੱਖ ਆਪਣੇ ਜੀਵਨ ਨੂੰ ਵੇਖ ਲੈਂਦਾ, ਆਪਣੇ ਸਵਾਸਾਂ ਨੂੰ ਵੇਖਦਾ ਕਿ ਉਹ ਕਿੰਨੇ ਕੁ ਕੀਮਤੀ ਨੇ, ਸਮੇਂ ਪ੍ਰਤੀ ਜਾਗ ਪੈਂਦਾ ਹੈ। ਗਿਆਨ ਖੰਡ ਦੇ ਅਰਥ ਇਕੱਲੀ ਵਿਦਿਆ ਨਹੀਂ, ਭੁਲੇਖੇ ਵਿੱਚ ਅਸੀਂ ਸੁਣਾਉਣ ਵਾਲੇ ਵੀ ਕਈ ਵਾਰੀ ਇਹ ਕਹੀ ਜਾਂਦੇ ਹਾਂ ਵੀ ਤੁਹਾਨੂੰ ਇਹ ਯਾਦ ਕਰਾ ਦਿੰਦੇ ਹਾਂ, ਇਹਨਾਂ ਚੇਤੇ ਕਰਾ ਦਿੰਦੇ ਹਾਂ, ਗਿਆਨ ਖੰਡ ਤੁਹਾਨੂੰ ਪ੍ਰਾਪਤ ਹੋ ਜਾਏਗਾ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਪ੍ਰਚੰਡ ਦਾ ਅਰਥ ਹੁੰਦਾ ਜਿਵੇਂ ਰਾਤ ਦਾ ਹਨੇਰਾ, ਬਹੁਤ ਘੁੱਪ ਹਨੇਰਾ ਹੈ, ਉੱਥੇ ਕੁਝ ਨਜ਼ਰ ਨਹੀਂ ਆਉਂਦਾ, ਉਹਨੂੰ ਉਸ ਥਾਂ 'ਤੇ ਤੁਸੀਂ ਦੀਵਾ ਜਗਾ ਦਿਓ, ਲਟਾ ਲਟ ਦੀਵਾ ਬਲਿਆ ਅਤੇ ਉਸ ਚਾਨਣ ਵਿੱਚ ਸਭ ਕੁਝ ਦਿਸਣ ਲੱਗ ਪਏ। ਜੇ ਉੱਥੇ ਚਾਨਣ ਨਹੀਂ ਬਾਲਦੇ, ਜੇ ਉੱਥੇ ਅਸੀਂ ਲੋਅ ਨਹੀਂ ਕਰਦੇ, ਤਾਂ ਉੱਥੇ ਭਾਵੇਂ ਲੱਖਾਂ ਸਮਝਾਏ ਜਾਈਏ ਵੀ ਇਸ ਥਾਂ 'ਤੇ ਇਹ ਪਿਆ ਹੈ, ਇੱਧਰ ਕਮਰਾ ਹੈ, ਇੱਧਰ ਮਕਾਨ ਹੈ, ਇੱਧਰ ਇਹ ਗੱਡੀ ਖੜੀ ਹੈ, ਜਿੰਨਾ ਚਿਰ ਚਾਨਣ ਨਹੀਂ ਕਰਦੇ ਸਮਝਾਉਣ ਦੇ ਬਾਵਜੂਦ ਸਮਝ ਨਹੀਂ ਆਵੇਗੀ। ਕਬੀਰ ਸਾਹਿਬ ਇਹਨੂੰ ਆਪਣੇ ਇੱਕ ਸ਼ਬਦ ਵਿੱਚ ਕਹਿੰਦੇ ਨੇ, ਸਵਾਲ ਕਰਦੇ ਨੇ, ਕਹਿਣ ਲੱਗੇ ਦੀਵਾ 'ਤੇ ਜਗਾਇਆ ਨਹੀਂ, ਦੀਵੇ ਤੋਂ ਬਿਨਾਂ ਹਨੇਰੇ ਵਿੱਚ ਭਾਵੇਂ ਤੁਸੀਂ ਕਿੰਨਾ ਪੜ੍ਹੋ, ਕਿੰਨਾ ਸਮਝ ਲਵੋ, ਕੀ ਸਮਝ ਆਵੇਗੀ। ਚੀਜ਼ਾਂ 'ਤੇ ਤਾਂ ਦਿਸਣਗੀਆਂ ਜੇ ਦੀਵੇ ਨੇ ਜਗਣਾ। ਕਬੀਰ ਸਾਹਿਬ ਨੇ ਬਚਨ ਕੀਤੇ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰਮ ਬਾਰਾ। ਇੱਥੇ ਸਾਨੂੰ ਸਮਝਾ ਰਹੇ ਨੇ ਕਿ ਕੇਵਲ ਪੜ੍ਹਨ ਨਾਲ, ਸੁਣਨ ਨਾਲ, ਸਮਝਣ ਨਾਲ ਕਦੀ ਵੀ ਉਹ ਚੀਜ਼ ਦੀ ਸਮਝ ਨਹੀਂ ਆ ਸਕਦੀ ਜੋ ਗੁਰਬਾਣੀ ਵਿੱਚ ਕਹੀ ਗਈ ਹੈ। ਉਦਾਹਰਣ ਇਹ ਦਿੱਤੀ, ਜੇ ਕੋਈ ਵਿਅਕਤੀ ਦੁਕਾਨ ਤੋਂ ਦੀਵਾ ਵੀ ਖਰੀਦ ਲੈ ਕੇ ਆ ਜਾਏ, ਸਰੋਂ ਦਾ ਤੇਲ ਵੀ ਖਰੀਦ ਕੇ ਲੈ ਆਵੇ, ਵੱਟੀ ਵੀ ਲੈ ਆਵੇ, ਵੱਟੀ ਕੋਲ ਪਈ ਹੈ, ਦੀਵਾ ਕੋਲ ਪਿਆ ਹੈ, ਅੱਗ ਇੱਕ ਪਾਸੇ ਬਲਦੀ ਪਈ, ਤੇਲ ਵੀ ਪਿਆ ਹੈ, ਇਹਨਾਂ ਚਾਰ ਚੀਜ਼ਾਂ ਦੇ ਸੰਗਮ ਨਾਲ, ਸੰਯੋਗ ਨਾਲ ਅੱਗ ਨੇ ਬਲਣਾ ਅਤੇ ਹਨੇਰਾ ਦੂਰ ਹੋਣਾ ਹੈ। ਪਰ ਜਿਹੜਾ ਬਾਜ਼ਾਰ ਵਿੱਚੋਂ ਲੈ ਕੇ ਆਇਆ, ਉਹਨੇ ਦੀਵਾ ਵੀ ਵੇਖ ਲਿਆ ਵੀ ਲੈ ਆਉਂਦਾ, ਰੂਹ ਬਾਰੇ ਵੀ ਜਾਣ ਲਿਆ, ਪੜ੍ਹ ਲਿਆ, ਸਭ ਕੁਝ ਕਰ ਲਿਆ, ਪਰ ਉਹ ਇੱਕ ਸੀਖ ਰਗੜ ਕੇ ਅੱਗ ਨਹੀਂ ਜਿੰਨਾ ਚਿਰ ਬਾਲਦਾ, ਉਨਾ ਚਿਰ ਚਾਨਣ ਨਹੀਂ ਹੁੰਦਾ, ਅਤੇ ਜਿੰਨਾ ਚਿਰ ਚਾਨਣ ਨਹੀਂ ਹੁੰਦਾ ਉਨਾ ਚਿਰ ਸਮਝ ਨਹੀਂ ਆਉਂਦੀ। ਉਦਾਹਰਣ ਦਿੱਤੀ ਕਿ ਹਰ ਕਾ ਨਾਮ ਨਾ ਜਪ ਸੁਗਵਾਰਾ, ਕਿਆ ਸੋਚੈ ਬਾਰੰ ਬਾਰਾ। ਫਿਰ ਕਹਿੰਦੇ ਅੰਧਿਆਰੇ ਦੀਪਕ ਚਾਹੀਐ, ਇੱਕ ਵਸਤ ਅਗੋਚਰ ਲਹੀਐ। ਇੱਕ ਕਮਰੇ ਵਿੱਚ ਅਸੀਂ ਇੱਕ ਆਦਮੀ ਨੂੰ ਭੇਜ ਦਿੰਦੇ ਹਾਂ ਵੀ ਅੰਦਰ ਐਂਟਰੀ ਕਰ ਜਾ, ਹਨੇਰਾ ਘੁੱਪ ਹੈ, ਇੱਧਰ ਰਸੋਈ ਹੈ, ਉੱਥੇ ਪ੍ਰਸ਼ਾਦਾ ਪਿਆ, ਤੂੰ ਲੈ ਕੇ ਖਾ ਲਈ, ਇੱਧਰ ਤੇਰਾ ਮੰਜਾ, ਉੱਥੇ ਆਰਾਮ ਕਰ ਲਈ। ਉਹ ਅੰਦਰ ਗਿਆ, ਜਿੱਥੇ ਆਰਾਮ ਕਰਨ ਵਾਲਾ ਮੰਜਾ ਸੀ ਉੱਥੋਂ ਪ੍ਰਸ਼ਾਦਾ ਲੱਭਦਾ ਫਿਰਦਾ, ਜਿੱਥੇ ਪ੍ਰਸ਼ਾਦਾ ਸੀ ਉੱਥੇ ਆਰਾਮ ਕਰਨ ਦੀ ਸੋਚਦਾ, ਕਿਉਂਕਿ ਹਨੇਰੇ ਵਿੱਚ ਦਿਸਦਾ ਕੁਝ ਨਹੀਂ। ਬਾਹਰਲਿਆਂ ਨੇ ਸਮਝਾਇਆ ਵੀ ਬੜਾ, ਪਰ ਉਹ ਸਮਝ ਕੰਮ ਨਹੀਂ ਦਿੰਦੀ। ਫਿਰ ਉਹ ਵਾਪਸ ਚਲਾ ਗਿਆ, ਪਰ ਇੱਕ ਸਿਆਣੇ ਮਨੁੱਖ ਨੇ ਕਿਹਾ, ਭਾਈ ਇਹਨੂੰ ਸਮਝਾਓ ਨਾ ਵੀ ਅੰਦਰ ਕੀ ਏ, ਇਹਨੂੰ ਇਹ ਦੱਸੋ ਵੀ ਸਵਿੱਚ ਕਿਹੜੀ ਦੀਵਾਰ ਨਾਲ ਲੱਗਾ ਹੋਇਆ, ਜਿੱਥੋਂ ਲਾਈਟ ਆਨ ਹੋਣੀ ਜਗਣੀ ਏ, ਇਹਨੂੰ ਉਹ ਥਾਂ ਦੱਸੋ, ਚੀਜ਼ਾਂ ਆਪੇ ਲੱਭ ਜਾਣਗੀਆਂ। ਉਹਨੂੰ ਫਿਰ ਦੱਸਿਆ ਵੀ ਇਸ ਕੰਧ ਨਾਲ ਥੋੜ੍ਹਾ ਜਿਹਾ ਹੱਥ ਮਾਰ, ਉੱਥੇ ਤੈਨੂੰ ਇੱਕ ਬੋਰਡ ਮਿਲੇਗਾ, ਉੱਥੇ ਸਵਿੱਚ ਹੋਣਗੇ, ਕਿਤੇ ਹੱਥ ਮਾਰੀ। ਉਹਨੇ ਹੱਥ ਪੈਰ ਮਾਰੇ ਥੋੜ੍ਹਾ ਜਿਹਾ ਤੇ ਲੱਭਣਾ ਹੀ ਪੈਂਦਾ ਨਾ ਹਨੇਰੇ ਵਿੱਚ, ਸਿੱਧਾ ਨਹੀਂ ਮਿਲਦਾ। ਇੱਕ ਸੰਸਾਰਕ ਲਾਈਟ ਜਗਾਉਣੀ ਪਵੇ, ਉੱਥੇ ਵੀ ਇੱਕ ਵਾਰੀ ਇੱਧਰ ਉੱਧਰ ਹੱਥ ਮਾਰਨੇ ਪੈਂਦੇ, ਭਟਕਣਾ ਪੈਂਦਾ। ਰੱਬ ਦੇ ਘਰ ਦੀ ਲਾਈਟ ਉੱਥੇ ਤਾਂ ਫਿਰ ਹੋਰ ਵੀ ਭਟਕਣਾ ਪੈ ਸਕਦਾ ਹੈ, ਖਿਆਲ ਲੱਗ, ਸਮਾਂ ਹੋਰ ਵੱਧ ਸਕਦਾ। ਤਾਂ ਜਦੋਂ ਲਾਈਟ ਜਗੀ, ਅੰਧਿਆਰੇ ਦੀਪਕ ਚਾਹੀਏ, ਉਹਦੇ ਵਿੱਚ ਸਾਰੀਆਂ ਚੀਜ਼ਾਂ ਪ੍ਰਤੱਖ ਹੋ ਗਈਆਂ, ਕਮਰੇ ਵਿੱਚ ਪਈਆਂ ਹੋਈਆਂ ਪ੍ਰਗਟ ਹੋ ਗਈਆਂ। ਉਸ ਨੂੰ ਕਹਿੰਦੇ ਨੇ ਗਿਆਨ। ਜਦੋਂ ਸਾਡੇ ਅੰਦਰ ਨਾਮ ਦਾ ਦੀਵਾ ਜਗ ਪਏਗਾ, ਉਹਦੇ ਨਾਲ ਪ੍ਰੇਮ ਦਾ ਦੀਵਾ ਜਗ ਪਏਗਾ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੜ੍ਹਨ ਨਾਲ ਕਦੀ ਸਮਝ ਨਹੀਂ ਆਈਆਂ। ਹਾਂ, ਮੈਂ ਇੱਥੇ ਇੱਕ ਬੇਨਤੀ ਜ਼ਰੂਰ ਕਰਾਂ ਵਿਦਿਆ ਲੈਣੀ ਅਤ ਜ਼ਰੂਰੀ ਹੈ। ਅੱਖਰਾਂ ਦਾ ਗਿਆਨ ਬਹੁਤ ਜ਼ਰੂਰੀ ਹੈ, ਕਿਉਂਕਿ ਇੱਥੋਂ ਸਿੱਖੀ ਸ਼ੁਰੂ ਹੋਈ ਸੀ। ਗੁਰੂ ਨਾਨਕ ਦੇਵ ਜੀ ਨੇ, ਗੁਰੂ ਅੰਗਦ ਦੇਵ ਜੀ ਨੇ ਆਰੰਭਤਾ ਕੀਤੀ। ਇਹ ਸਿਰਫ ਵਿਸ਼ੇ ਤਾਂ ਵਿੱਚ ਆਉਂਦੇ ਕਿ ਕਿਤੇ ਆਦਮੀ ਇਸ ਮੰਜ਼ਿਲ ਤੋਂ ਪਿੱਛੇ ਹੀ ਨਾ ਬੈਠ ਜਾਏ, ਸਿਰੇ ਤੋਂ ਪਹਿਲਾਂ ਨਾ ਰੁਕ ਜਾਏ। ਇਸ ਕਰਕੇ ਅੱਖਰਾਂ ਦਾ ਗਿਆਨ ਇੱਕ ਪ੍ਰਕਾਰ ਦਾ ਗਿਆਨ, ਔਰ ਦੂਸਰਾ ਗਿਆਨ ਗੁਰੂ ਕੇ ਸ਼ਬਦ ਦੀ ਕਮਾਈ ਦੁਆਰਾ ਪ੍ਰਾਪਤ ਕੀਤਾ ਹੋਇਆ ਗਿਆਨ ਹੈ। ਤਾਂ ਅੱਜ ਦੇ ਸਲੋਕ ਵਿੱਚ ਕਰ ਪ੍ਰਸਾਦ ਗੁਰਦੇਵ, ਔਰ ਇਸ ਅਸ਼ਟਪਦੀ ਵਿੱਚ ਵਾਰ ਵਾਰ ਪ੍ਰਸਾਦ ਪ੍ਰਸਾਦ ਕਿਰਪਾ ਦੀ ਗੱਲ ਕਰਨਗੇ। ਇਸ ਕਰਕੇ ਮੈਂ ਇਹ ਤਾਂ ਪਹਿਲਾਂ ਵਿਸ਼ਾ ਲੈ ਰਿਹਾ ਸੀ ਵੀ ਕਿਰਪਾ ਕਿੱਥੇ ਜਾ ਕੇ ਆਉਂਦੀ ਹੈ, ਸ਼ੁਰੂ ਵਿੱਚ ਨਹੀਂ। ਪਹਿਲਾਂ ਧਰਮ ਖੰਡ, ਫਿਰ ਗਿਆਨ ਖੰਡ, ਮੈਂ ਗਿਆਨ ਪ੍ਰਚੰਡ, ਇਹ ਦੋ ਖੰਡ ਆ ਗਏ। ਫਿਰ ਇਸ ਤੋਂ ਅੱਗੇ ਸ਼ਰਮ ਖੰਡ ਆਉਂਦਾ। ਸ਼ਰਮ ਖੰਡ ਦੇ ਅਰਥ ਨੇ ਮਿਹਨਤ ਕਰਨੀ। ਉਹਦੇ ਵਿੱਚ ਸਿੱਖ ਦੇ ਜੀਵਨ ਦੀ ਘਾੜਤ ਘੜੀ ਜਾਂਦੀ, ਉਹ ਮਿਹਨਤ ਕਰਦਾ, ਫਿਰ ਗੁਰੂ ਉਹਦੇ ਤੋਂ ਮਿਹਨਤ ਕਰਾਉਂਦਾ। ਤੀਜਾ ਖੰਡ, ਤੀਜੀ ਕਲਾਸ ਸ਼ਰਮ ਖੰਡ। ਸ਼ਰਮ ਖੰਡ ਨੂੰ ਜੇ ਪੂਰਾ ਪੜ੍ਹਨਾ ਹੋਵੇ ਤਾਂ ਸ਼ਰਮ ਬਣਦਾ ਮਿਹਨਤ ਕਰਨੀ। ਉਹਦੇ ਵਿੱਚ ਗੁਰਸਿੱਖ ਦੇ ਮਨ ਦੇ ਵਿਗੜੇ ਹੋਏ ਰੂਪ ਨੂੰ ਗੁਰੂ ਕਾ ਸ਼ਬਦ ਕੱਟ ਕੱਟ ਕੇ ਸਿੱਟੀ ਜਾਂਦਾ, ਉਹਦੇ ਵਿਕਾਰਾਂ ਨੂੰ ਤੋੜੀ ਜਾਂਦਾ, ਲਾਈ ਜਾਂਦਾ। ਜਿਵੇਂ ਇੱਕ ਪੱਥਰ ਵਿੱਚੋਂ ਮੂਰਤੀਕਾਰ ਮੂਰਤੀ ਕੱਢਦਾ, ਇਸ ਤਰ੍ਹਾਂ ਸ਼ਰਮ ਖੰਡ ਮਿਹਨਤ ਦੀ ਦੁਨੀਆਂ ਵਿੱਚ ਜਦੋਂ ਗੁਰਸਿੱਖ ਬਾਣੀ ਪੜ੍ਹਦਾ, ਅੰਮ੍ਰਿਤ ਵੇਲੇ ਜਾਗਦਾ, ਗੁਰੂ ਗ੍ਰੰਥ ਸਾਹਿਬ ਜੀ ਤੋਂ ਅੰਮ੍ਰਿਤ ਦੀ ਦਾਤ ਲੈਂਦਾ, ਔਰ ਜਿਹੜੇ ਨਿਯਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਿੱਤੇ ਗਏ ਨੇ ਔਰ ਪੰਜ ਪਿਆਰਿਆਂ ਵੱਲੋਂ ਸਮਝਾਏ ਗਏ ਨੇ, ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲੈਂਦਾ, ਅਤੇ ਉਹਦੇ ਜੀਵਨ ਦੀ ਇੱਕ ਮੂਰਤੀ ਘੜੀ ਜਾਂਦੀ ਹੈ। ਜਦੋਂ ਉਹਦਾ ਜੀਵਨ ਘੜਿਆ ਜਾਂਦਾ ਹੈ ਅਤੇ ਉਹਦੇ ਤੋਂ ਬਾਅਦ ਫਿਰ ਚੌਥਾ ਖੰਡ ਜਿਹੜਾ ਆਉਂਦਾ ਹੈ, ਉਸ ਨੂੰ ਕਹਿੰਦੇ ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ। ਕਰਮ ਦੇ ਅਰਥ ਨੇ ਇੱਥੇ ਬਖਸ਼ਿਸ਼। ਨਿਸ਼ਾਨੀ ਕੀ ਹੈ ਕਿ ਇਸ ਬੰਦੇ 'ਤੇ ਬਖਸ਼ਿਸ਼ ਹੋ ਗਈ, ਉਹਦੀ ਕੀ ਨਿਸ਼ਾਨੀ ਹੈ? ਸਾਧ ਸੰਗਤ ਉਹਦੇ ਬਾਰੇ ਕਹਿ ਰਹੇ ਨੇ ਕਰਮ ਖੰਡ ਕੀ ਬਾਣੀ ਜ਼ੋਰ, ਉਹਦੀ ਬਾਣੀ ਵਿੱਚ ਜ਼ੋਰ ਆ ਜਾਂਦਾ। ਇਕੱਲੀ ਬਾਣੀ ਵਿੱਚ ਨਹੀਂ, ਸਾਧ ਸੰਗਤ ਉਹਦੇ ਹੱਥਾਂ ਵਿੱਚ ਵੀ ਕ੍ਰਾਂਤੀ ਆ ਜਾਂਦੀ ਹੈ। ਜਿਹੜੀ ਚੀਜ਼ ਨੂੰ ਹੱਥ ਲਾਉਂਦਾ, ਜਿੱਥੋਂ ਨਿਕਲਦਾ, ਉਸ ਜ਼ਮੀਨ ਵਿੱਚ ਕ੍ਰਾਂਤੀ ਆ ਜਾਂਦੀ ਹੈ। ਜਿਹੜਾ ਵੀ ਉਹ ਜਿਸ ਪਾਸੇ ਵੀ, ਯਾਨੀ ਕਿ ਉਹਦੇ ਸਰੀਰ ਦੀਆਂ ਸਾਰੀਆਂ ਤਾਕਤਾਂ ਵਿੱਚ ਅਸੀਮ ਵਾਧਾ ਹੋ ਜਾਂਦਾ, ਉਹਨੂੰ ਕਹਿੰਦੇ ਕਰਮ ਖੰਡ ਵਿੱਚ ਚਲਾ ਗਿਆ। ਅਤੇ ਜਦੋਂ ਕਰਮ ਖੰਡ ਵਿੱਚ ਚਲਾ ਗਿਆ, ਉਹਦੇ ਤੋਂ ਅੱਗੇ ਸੱਚ ਖੰਡ ਦੀ ਫਿਰ ਕੋਈ ਵਿਆਖਿਆ ਨਹੀਂ। ਸੱਚ ਖੰਡ ਦੀ ਕੋਈ ਵਿਆਖਿਆ ਨਹੀਂ, ਚਾਰ ਖੰਡਾਂ ਦੀ ਵਿਆਖਿਆ ਹੈ। ਉਹ ਸਿਰਫ ਉਹ ਹੀ ਜਾਣਦਾ ਜਿਹੜੇ ਉੱਥੇ ਚਲੇ ਗਏ। ਤਾਂ ਇਹ ਜਿਹੜੇ ਸਲੋਕ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਪੰਜ ਵਿਕਾਰਾਂ ਦੀ ਗੱਲ ਕਰਦੇ ਨੇ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਿਮੇਵ, ਬਿਨਸ ਦਾ ਅਰਥ ਹੈ ਖਤਮ ਹੋ ਜਾਣਾ, ਸਮਾਪਤ ਹੋ ਜਾਣਾ, ਇਹ ਉਸ ਗੁਰਮੁਖ ਦੇ ਜੀਵਨ ਵਿੱਚੋਂ ਖਤਮ ਹੋ ਜਾਂਦੇ ਨੇ। ਨਾਨਕ ਪ੍ਰਭ ਸਰਨਾਗਤੀ, ਜਿਹੜੇ ਗੁਰਮੁਖ ਜਨ ਪ੍ਰਭੂ ਦੀ ਸ਼ਰਨ ਵਿੱਚ ਪੈ ਕੇ, ਅਕਾਲ ਪੁਰਖ ਦੀ ਸ਼ਰਨ ਵਿੱਚ ਪੈ ਕੇ ਗੁਰੂ ਅੱਗੇ ਅਰਦਾਸ ਕਰਦੇ ਨੇ ਕਿ ਕਰ ਪ੍ਰਸਾਦ ਗੁਰਦੇਵ। ਅੱਗੇ ਅਸ਼ਟਪਦੀ ਵਿੱਚ ਸਾਹਿਬ ਕਹਿੰਦੇ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਇਹ ਸਭ ਤੋਂ ਸੌਖਾ ਤਰੀਕਾ ਭਗਤੀ ਕਰਨ ਦਾ ਹੈ। ਇਹਨੂੰ ਕਹਿੰਦੇ ਨੇ ਦਾਤ ਭਗਤੀ। ਦਾਤ ਪ੍ਰਾਪਤ ਕੀਤੀ, ਉਹਨੂੰ ਵੇਖ ਵੇਖ ਕੇ ਦਾਤੇ ਨੂੰ ਯਾਦ ਕਰੀ ਜਾਣ, ਨਿਸ਼ਾਨੀ ਨੂੰ ਵੇਖਣਾ, ਜੋ ਕੁਝ ਸਾਨੂੰ ਮਿਲਿਆ। ਜਿਵੇਂ ਕਿ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਨਾ, ਉਹਦੇ ਆਰੰਭ ਵਿੱਚ ਪੌੜੀਆਂ ਦੇ ਵਿੱਚੋਂ ਇੱਕ ਸਾਰੀ ਪੌੜੀ ਆਉਂਦੀ ਜਿਹਦੇ ਵਿੱਚ ਕਰੀਬ ਕਰੀਬ ਅੱਠ ਪ੍ਰਕਾਰ ਦੀ ਭਗਤੀ ਦੱਸੀ ਗਈ ਵੀ ਸਿੱਖ ਨੇ ਕਿਹੜੇ ਤਰੀਕੇ ਨੂੰ ਵਰਤਣਾ, ਉਹ ਵੇਖ ਲਵੇ। ਕਿਉਂਕਿ ਪੂਰਾ ਗੁਰੂ ਜਿਹੜਾ ਨਾ, ਹਰ ਇੱਕ ਬੰਦੇ ਨੂੰ ਨਵਾਂ ਲੱਗਦਾ। ਇਹ ਨਹੀਂ ਕਿ ਇੱਕੋ ਹੀ ਸਾਰਿਆਂ ਨੂੰ ਕਹਿ ਦਿੱਤਾ ਵੀ ਤੂੰ ਇਸ ਤਰ੍ਹਾਂ ਭਗਤੀ ਕਰ। ਹਜ਼ੂਰ ਨੇ ਕਿਹਾ ਜਿੱਤ ਦੁਆਰਾ ਉਭਰੈ ਦਿੱਤਾ ਲਿਓ ਉਬਾਰ। ਉਹਦੇ ਵਿੱਚ ਸੱਤ ਅੱਠ ਤਰੀਕੇ ਦੱਸੇ ਨੇ। ਸਭ ਤੋਂ ਪਹਿਲਾ ਤਰੀਕਾ ਕਹਿੰਦੇ ਰੱਬ ਨੇ ਤੈਨੂੰ ਸ਼ਕਤੀ ਦੇ ਦਿੱਤੀ ਹੈ, ਭਾਵੇਂ ਮਾਇਆ ਦੀ ਭਾਵੇਂ ਕਿਸੇ ਪ੍ਰਕਾਰ ਦੀ, ਉਹਦਾ ਧੰਨਵਾਦ ਕਰ, ਇਹ ਵੀ ਭਗਤੀ ਬਣ ਜਾਏਗੀ। ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਤਾਣ ਦਾ ਅਰਥ ਸ਼ਕਤੀ, ਸ਼ਕਤੀ ਪ੍ਰਾਪਤ ਕਰਕੇ ਉਹਦਾ ਧੰਨਵਾਦ ਕਰਨਾ, ਇਹਨੂੰ ਕਹਿੰਦੇ ਨੇ ਤਾਣ ਭਗਤੀ। ਤੇ ਦੂਸਰੀ ਭਗਤੀ ਕਹਿਣ ਲੱਗੇ ਗਾਵੈ ਕੋ, ਕੁਝ ਉਸ ਨੂੰ ਗਾਉਂਦੇ ਨੇ, ਕਿਵੇਂ ਗਾਉਂਦੇ ਨੇ, ਦਾਤ ਜਾਣੈ ਨਿਸ਼ਾਨ। ਜਿਹੜੀਆਂ ਦਾਤਾਂ ਰੱਬ ਨੇ ਦਿੱਤੀਆਂ ਨਾ, ਉਹਨਾਂ ਦਾਤਾਂ ਵੱਲ ਵੇਖ ਵੇਖ ਕੇ ਉਹਨਾਂ ਨੂੰ ਦਾਤਾ ਚੇਤੇ ਆਉਂਦਾ ਹੈ, ਕਿਉਂਕਿ ਇਹ ਦਾਤਾ ਇਸ ਤਰ੍ਹਾਂ ਦਾ ਹੈ ਜਿਹੜਾ ਦੇਈ ਤੇ ਜਾਂਦਾ ਹੈ, ਲੈਣ ਵਾਲੇ ਲੈ ਕੇ ਥੱਕ ਟੁੱਟ ਜਾਂਦੇ ਨੇ, ਫਿਰ ਚਲੇ ਜਾਂਦੇ ਨੇ, ਫਿਰ ਆ ਕੇ ਲਈ ਜਾਂਦੇ ਨੇ, ਖਾਈ ਜਾਂਦੇ ਨੇ, ਪਰ ਕਦੀ ਉਹ ਦਾਅਵਾ ਕਰਕੇ ਇਹ ਨਹੀਂ ਕਹਿੰਦਾ ਵੀ ਮੈਂ ਤੈਨੂੰ ਦਿੱਤਾ। ਉਹਦੇ ਹੱਥ ਨਹੀਂ ਦਿਸਦੇ, ਗੁਰੂ ਉਹਦੇ ਹੱਥ ਦਿਖਾਉਂਦਾ ਵੀ ਤੂੰ ਇਸ ਗੱਲ ਦਾ ਜਵਾਬ ਦੇ, ਤੈਨੂੰ ਦਿੱਤਾ ਕਿਹਨੇ। ਇਸ ਕਰਕੇ ਦਾਤ ਜਾਣਾ ਇਹ ਭਗਤੀ, ਦਾਤ ਭਗਤੀ ਇਸ ਸਾਰੀ ਦੀ ਸਾਰੀ ਛੇਵੀਂ ਅਸ਼ਟਪਦੀ ਵਿੱਚ ਮੁਕੰਮਲ ਤੌਰ ਤੇ ਗੁਰੂ ਅਰਜਨ ਦੇਵ ਜੀ ਨੇ ਕਹੀ ਹੈ। ਜੇ ਮਨੁੱਖ ਯਤਨ ਕਰੇ, ਜਿਨ੍ਹਾਂ ਨੇ ਭਗਤੀ ਕਰਨੀ ਹੈ ਉਹ ਤੇ ਸਵੇਰ ਤੋਂ ਸ਼ੁਰੂ ਕਰ ਲੈਂਦੇ, ਸਵੇਰ ਤੋਂ ਆਰੰਭ ਕਰ ਲੈਂਦੇ ਨੇ। ਮੈਂ ਥੋੜੀਆਂ ਜਿਹੀਆਂ ਉਦਾਹਰਨਾਂ ਦੇ ਲਵਾਂ। ਅਸੀਂ ਰਾਤ ਸੌਂਦੇ ਹਾਂ, ਸਵੇਰੇ ਜਾਗ ਆਉਂਦੀ ਹੈ। ਜਿਹੜਾ ਜਾਗਿਆ ਹੋਇਆ ਮਨੁੱਖ ਹੈ ਸਭ ਤੋਂ ਪਹਿਲਾਂ ਪਰਮਾਤਮਾ ਦਾ ਇਹ ਧੰਨਵਾਦ ਕਰਦਾ ਵੀ ਤੂੰ ਮੈਨੂੰ ਜਗਾ ਦਿੱਤਾ। ਜੇ ਅਸੀਂ ਸੁੱਤੇ ਪਏ ਹਾਂ ਫਿਰ ਅਸੀਂ ਇਸ ਚੀਜ਼ ਤੇ ਹੱਸ ਪਾਵਾਂਗੇ ਵੀ ਜਾਗਣਾ ਵੀ ਕੋਈ ਗੱਲ ਹੈ, ਸਾਧ ਸੰਗਤ ਦੀ ਜਾਗਣਾ ਬਹੁਤ ਵੱਡੀ ਗੱਲ ਹੈ। ਕਿਉਂਕਿ ਜਦੋਂ ਅਸੀਂ ਸੌਂ ਜਾਂਦੇ ਹਾਂ ਨਾ, ਉਦੋਂ ਅਸੀਂ ਉਸ ਹਾਲਤ ਵਿੱਚ ਚਲੇ ਜਾਂਦੇ ਹਾਂ ਜਿਹਦੇ ਵਿੱਚ ਇੱਕ ਕੌਮੇ ਦਾ ਮਰੀਜ਼ ਹੁੰਦਾ ਹੈ, ਜਿਹਨੂੰ ਕੋਈ ਪਤਾ ਨਹੀਂ ਬਾਹਰ ਕੀ ਹੋ ਰਿਹਾ, ਸਰੀਰ ਦੀ ਕਿਰਿਆ ਚੱਲੀ ਜਾਂਦੀ ਹੈ। ਤੁਸੀਂ ਵੇਖਿਆ ਹੋਵੇਗਾ ਕਈ ਲੋਕ ਕਈ ਕਈ ਸਾਲ ਕੌਮੇ ਵਿੱਚ ਰਹੇ ਨੇ। ਆ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਵਾਲਿਆਂ ਦਾ ਇੱਕ ਬਹੁਤ ਵੱਡਾ ਜਰਨੈਲ 7 ਸਾਲ ਕੌਮੇ ਵਿੱਚ ਰਹਿ ਕੇ ਇਸ ਧਰਤੀ ਤੋਂ ਗਿਆ ਹੈ, ਭਾਵ 7 ਸਾਲ ਉਹਨੂੰ ਕੋਈ ਪਤਾ ਨਹੀਂ ਲੱਗਾ ਮੈਂ ਕਿੱਥੇ ਪਿਆ। ਤਾਂ ਜਦੋਂ ਇਸ ਸਾਧ ਸੰਗਤ ਜਦੋਂ ਸਾਨੂੰ ਨੀਂਦ ਆਉਂਦੀ ਹੈ ਤੇ ਨੀਂਦ ਦੇ ਵਿੱਚੋਂ ਜਾਗ ਵਿੱਚ ਆਉਣਾ, ਸੁੱਤੇ ਹੋਏ ਮਨੁੱਖ ਨੂੰ ਜਾਗ੍ਰਿਤ ਕਿਰਿਆ ਵਿੱਚ ਲੈ ਆਉਣਾ, ਇਹ ਅਕਾਲ ਪੁਰਖ ਦੀ ਬੜੀ ਵੱਡੀ ਦਾਤ ਹੈ। ਜੇ ਉਹ ਜਗਾਉਂਦਾ ਨਾ, ਕੀ ਪਤਾ ਆਪਾਂ ਸੁੱਤੇ ਰਹਿੰਦੇ ਪਰਤ ਕੇ ਜਾਗ ਨਾ ਆਉਂਦੀ, ਕਿਵੇਂ ਦੀ ਹਾਲਾਤ ਬਣ ਜਾਂਦੇ। ਤਾਂ ਨੀਂਦ ਵਿੱਚੋਂ ਜਾਗ ਆਉਣੀ ਤੇ ਜਾਗ ਦੇ ਵਿੱਚੋਂ ਨੀਂਦ ਵਿੱਚ ਜਾਣਾ, ਇਹ 2 ਬੜੀਆਂ ਵੱਡੀਆਂ ਦਾਤਾਂ ਨੇ ਜਿਨ੍ਹਾਂ ਨੇ ਧੰਨਵਾਦ ਕਰਨਾ ਹੈ। ਜੇ ਤੇ ਮਨ ਹੈ ਸਾਧ ਸੰਗਤ ਧੰਨਵਾਦੀ ਸੁਭਾਅ ਵਾਲਾ, ਸਬਰ ਸ਼ੁਕਰ ਵਾਲਾ, ਫਿਰ ਤੇ ਇੱਕ ਛੋਟੀ ਤੋਂ ਛੋਟੀ ਤੀਲੇ ਦਾ ਵੀ ਧੰਨਵਾਦ ਕਰ ਦੇ। ਤੇ ਜੇ ਬੇਸਬਰਾ ਹੈ, ਅਕਿਰਤ ਕਣ ਹੈ, ਦਿੱਤੇ ਨੂੰ ਨਹੀਂ ਜਾਣਨ ਵਾਲਾ, ਫਿਰ ਭਾਵੇਂ ਉਹਦੇ ਗਲ ਵਿੱਚ ਸੋਨੇ ਦਾ ਹਾਰ ਪਾ ਦਿਓ, ਉਹਨੇ ਕਹਿਣਾ ਜੀ ਆਪ ਹੀ ਆ ਗਿਆ, ਮੈਂ ਰੱਬ ਕਿੱਥੇ ਹੁੰਦਾ ਹੈ ਹੀ ਕੋਈ ਨਹੀਂ। ਤਾਂ ਜਿਨ੍ਹਾਂ ਦਾ ਸੁਭਾਅ ਹੈ ਪਿਆਰ ਵਾਲਾ, ਸ਼ੁਕਰਾਨੇ ਵਾਲਾ, ਔਰ ਇਹ ਕੋਈ ਵੱਡੀ, ਇਹਦੇ ਜਿੰਨੀ ਵੱਡੀ ਦਾਤ ਕੋਈ ਨਹੀਂ। ਜਿਹੜੇ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਉਹ ਕਹਿੰਦੇ ਨੇ ਸਾਨੂੰ ਇੱਕ ਵਾਰੀ ਨੀਂਦ ਲਿਆ ਦਿਓ, ਪਰ ਕਿੰਨੀ ਵੱਡੀ ਉਹਦੀ ਦਾਤ ਹੈ, ਸਾਨੂੰ ਜਾਗਦਿਆਂ ਨੂੰ ਨੀਂਦ ਵਿੱਚ ਲੈ ਜਾਂਦਾ। ਔਰ ਫਿਰ ਕਿੰਨੀਆਂ ਦਾਤਾਂ ਨੇ ਸਰੀਰਕ ਤੌਰ ਤੇ ਹੀ, ਅਸੀਂ ਕਈ ਵਾਰੀ ਕਹਿੰਦੇ ਹਾਂ ਅਸੀਂ ਅੱਖ ਖੋਲ੍ਹਦੇ ਹਾਂ ਤੇ ਤਾਂ ਹੀ ਦਿਸਦਾ ਹੈ ਨਾ, ਖਿਆਲ ਰੱਖਣ, ਅਸੀਂ ਯਤਨ ਕਰਨੇ ਹਾਂ ਅੱਖ ਖੋਲ ਕੇ ਵੇਖੀਦਾ ਹੈ, ਅਸੀਂ ਵੇਖ ਰਹੇ ਹਾਂ, ਅਸੀਂ ਕੰਨ ਕਰਨੇ ਹਾਂ ਤਾਂ ਹੀ ਸੁਣੀਦਾ ਹੈ ਨਾ, ਅਸੀਂ ਕਈ ਵਾਰੀ ਕਹਿੰਦੇ ਹਾਂ ਅਸੀਂ ਮੂੰਹ ਹਿਲਾਉਂਦੇ ਹਾਂ ਤਾਂ ਹੀ ਬੋਲੀਦਾ ਨਾ। ਸਾਧ ਸੰਗਤ ਜੀ ਜੇ ਸਾਨੂੰ ਕੋਈ ਪੁੱਛੇ ਵੀ ਜਦੋਂ ਤੁਸੀਂ ਸੌਂ ਜਾਂਦੇ ਹੋ ਸਵਾਸ ਕੌਣ ਲੈਂਦਾ, ਹੁਣ ਅਸੀਂ ਜਾਗ ਰਹੇ ਹਾਂ ਨਾ, ਅਸੀਂ ਕਹਿੰਦੇ ਹਾਂ ਅਸੀਂ ਸਵਾਸ ਲੈ ਰਹੇ ਹਾਂ, ਗਲਤੀ ਸਾਡੀ ਬਹੁਤ ਵੱਡੀ, ਸਵਾਸ ਅਸੀਂ ਨਹੀਂ ਲੈ ਰਹੇ। ਜੇ ਅਸੀਂ ਸਵਾਸ ਲੈ ਰਹੇ ਹਾਂ ਤੇ ਨੀਂਦ ਆਉਂਦਿਆਂ ਸਾਰ ਸਵਾਸ ਬੰਦ ਹੋ ਜਾਏਗਾ, ਜਦੋਂ ਨੀਂਦ ਆਵੇਗੀ ਨੀਂਦ ਆਉਂਦਿਆਂ ਸਾਰ ਸਵਾਸ ਬੰਦ ਹੋ ਜਾਏਗਾ, ਅਸੀਂ ਤੇ ਸੌਂ ਗਏ, ਕੌਣ ਹੈ ਜੋ ਸਵਾਸ ਦਵਾਈ ਜਾਂਦਾ। ਤਾਂ ਜੇ ਤਾਂ ਕਬੀਰ ਸਾਹਿਬ ਕਹਿੰਦੇ ਨੇ ਹਾਥੀ ਵਾਲੀ ਮੋਟੀ ਬੁੱਧੀ ਏ, ਫਿਰ ਤੇ ਸਾਧ ਸੰਗਤ ਸਾਹਮਣੇ ਚਾਰੇ ਵੇਦ ਕਿਤੇਬ ਸਾਰੇ ਖੋਲ ਕੇ ਰੱਖ ਦਿਓ, ਫਿਰ ਤੇ ਕੋਈ ਸਮਝ ਨਹੀਂ ਆਉਂਦੀ। ਜੇ ਗੁਰੂ ਸਿਰ ਤੇ ਹੱਥ ਰੱਖੇ ਤੇ ਉਹਨੂੰ ਕਹਿੰਦੇ ਸੂਖਸ਼ਮ ਬੁੱਧੀ ਬਖਸ਼ਦਾ ਤੇ ਇੰਨੀਆਂ ਬਖਸ਼ਾਂ ਨੇ, ਬੰਦਾ ਸਾਰੀ ਉਮਰ ਬੈਠ ਕੇ ਗਿਣੀ ਜਾਏ ਤੇ ਫਿਰ ਵੀ ਉਹ ਗਿਣ ਨਹੀਂ ਸਕੇਗਾ, ਇੰਨੀਆਂ ਦਾਤਾਂ ਨੇ, ਇੰਨੀ ਰਹਿਮਤ, ਇੰਨਾ ਪ੍ਰਸਾਦ, ਇੰਨੀ ਕਿਰਪਾ ਮਨੁੱਖ ਤੇ। ਤਾਂ ਇਹ ਸਵਾਸ ਜੋ ਚੱਲ ਰਿਹਾ, ਅੱਗੇ ਸਾਰੇ ਵਿਸ਼ੇ ਆਉਣਗੇ, ਜਿਹਦੀ ਕਿਰਪਾ ਨਾਲ ਤੂੰ ਸਵਾਸ ਲੈ ਰਿਹਾ, ਬੋਲ ਰਿਹਾ, ਅੱਖਾਂ ਵੇਖ ਰਹੀਆਂ ਨੇ, ਸਾਰੇ ਵਿਸ਼ੇ ਵਿੱਚ ਆਉਣਗੇ। ਇਹਨਾਂ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪ੍ਰਸਾਦ ਕਹਿੰਦੇ ਨੇ, ਕਿਰਪਾ ਕਹਿੰਦੇ। ਸਵੇਰੇ ਜਾਗਣਾ, ਤੁਰਨਾ ਫਿਰਨਾ, ਕੰਮ ਕਰਨਾ, ਬੋਲਣਾ, ਸਮਝਣਾ, ਇਹ ਸਾਰੀਆਂ ਰਹਿਮਤਾਂ ਆਪਾਂ ਲੜੀਵਾਰ ਸਮਝਣ ਦਾ ਯਤਨ ਕਰੀਏ, ਕਿਉਂਕਿ ਚਾਰ ਪਦੇ ਬਹੁਤ ਲੰਬੇ ਨੇ, ਆਪਾਂ ਇਹਨਾਂ ਨੂੰ ਸੰਪੂਰਨ ਕਰਨਾ ਚਾਰ ਪਦਿਆਂ ਨੂੰ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ, ਛੱਤੀ ਅੰਮ੍ਰਿਤ ਜਿਹਦੀ ਕਿਰਪਾ ਨਾਲ ਤੂੰ ਸਾਰੀ ਪ੍ਰਕਾਰ ਦੇ ਭੋਜਨ ਖਾ ਸਕਣਾ। ਛੱਤੀ ਅੰਮ੍ਰਿਤ ਦੇ ਵਿੱਚ ਮਾਸ ਨਹੀਂ ਆਉਂਦਾ, ਖਿਆਲ ਰੱਖਣਾ। ਛੱਤੀ ਅੰਮ੍ਰਿਤ ਦੇ ਵਿੱਚ ਜੋ ਕੁਝ ਅਸੀਂ ਆੜ ਕਬਾੜ ਖਾਂਦੇ ਹਾਂ ਇਹ ਨਹੀਂ ਆਉਂਦਾ, ਛੱਤੀ ਅੰਮ੍ਰਿਤ ਵਿੱਚ ਜਿਹੜੇ ਕੁਦਰਤ ਨੇ ਸਾਨੂੰ ਦਿੱਤੇ ਨੇ। ਇੱਥੇ ਕਹਿੰਦੇ ਜਿਹਦੀ ਕਿਰਪਾ ਨਾਲ ਤੂੰ ਛੱਤੀ ਅੰਮ੍ਰਿਤ ਖਾ ਸਕਣਾ, ਭਾਵ ਵਾਹਿਗੁਰੂ ਨੇ ਤੇਰੇ ਸਰੀਰ ਨੂੰ ਤੰਦਰੁਸਤੀ ਦਿੱਤੀ ਏ, ਤੇ ਡਾਕਟਰ ਨੇ, ਹਕੀਮ ਨੇ ਤੈਨੂੰ ਕੋਈ ਚੀਜ਼ ਨਹੀਂ ਰੋਕੀ, ਤੂੰ ਸਭ ਕੁਝ ਖਾ ਸਕਣਾ ਜੋ ਕੁਝ ਬਣਾਇਆ ਰੱਬ ਨੇ, ਇਹ ਉਹਦੀ ਕਿਰਪਾ ਹੈ। ਨਹੀਂ ਤਾਂ ਕਈ ਸਰੀਰਾਂ ਵਿੱਚ ਇਹ ਹਾਲਤਾਂ ਨੇ ਕਿ ਉਹ ਜਨਮ ਸਮੇਂ ਹੀ ਉਹਨਾਂ ਨੂੰ ਕਣਕ ਦੀ ਰੋਟੀ ਖਾਣੀ ਰੋਕ ਦਿੱਤੀ ਜਾਂਦੀ ਹੈ, ਕਈ ਕੁਝ ਰੋਕ ਦਿੱਤਾ ਜਾਂਦਾ, ਉਹ ਖਾ ਨਹੀਂ ਸਕਦੇ ਸਾਰੀ ਉਮਰ। ਇਹ ਵੀ ਉਹਦੀ ਕਿਰਪਾ ਕਿ ਜਿਹਦੀ ਰਹਿਮਤ ਦੇ ਨਾਲ ਤੂੰ ਕਈ ਪ੍ਰਕਾਰ ਦੇ ਪਦਾਰਥ ਖਾ ਸਕਦਾ ਹੈ। ਕੀ ਕਰਨਾ ਚਾਹੀਦਾ ਫਿਰ? ਕਹਿੰਦੇ ਤਿਸ ਠਾਕੁਰ ਕੋ ਰੱਖ ਮਨ ਮਾਹੇ, ਐਸੇ ਠਾਕੁਰ ਹਿਰਦੇ ਨੂੰ ਧੀਰਜ ਦੇਣ ਵਾਲੇ ਵਾਹਿਗੁਰੂ ਅਕਾਲ ਪੁਰਖ ਨੂੰ ਆਪਣੇ ਮਨ ਵਿੱਚ ਸਦਾ ਕਾਲ ਵਾਸਤੇ ਟਿਕਾਈ ਰੱਖਣਾ ਚਾਹੀਦਾ। ਹਜ਼ੂਰ ਕਹਿੰਦੇ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਹੈ, ਜਿਸ ਕੋ ਸਿਮਰਤ ਪਰਮ ਗਤ ਪਾਵੇ ਹੈ, ਜਿਸ ਵਾਹਿਗੁਰੂ ਨੇ ਤੇਰੇ ਸਰੀਰ ਤੇ ਸੁਗੰਧੀਆਂ ਲਾਉਣ ਵਾਸਤੇ ਇਸ ਧਰਤੀ ਤੇ ਕਈ ਪ੍ਰਕਾਰ ਦੇ ਅਤਰ, ਫੁਲੇਲ ਆਦਿਕ, ਕਸਤੂਰੀ ਆਦਿਕ ਪੈਦਾ ਕੀਤੀ ਹੈ, ਉਸ ਦਾ ਸਿਮਰਨ ਕਰਨਾ ਚਾਹੀਦਾ। ਔਰ ਉਸ ਸਿਮਰਨ ਕਰਨ ਦੇ ਨਾਲ ਪਰਮ ਗਤੀ ਭਾਵ ਜੀਵਨ ਦੀ ਉੱਚੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਜੇ ਪ੍ਰਸਾਦ ਬਸ ਹੈ ਸੁਖ ਮੰਦਰ, ਮੰਦਰ ਦੇ ਅਰਥ ਨੇ ਇੱਥੇ ਘਰ, ਜਿਸ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਕਿ ਜਿਹਦੀ ਕਿਰਪਾ ਦੇ ਨਾਲ ਤੂੰ ਆਪਣੇ ਮੰਦਰ ਘਰ ਦੇ ਅੰਦਰ ਬੜੇ ਸੁਖ ਸਹਿਤ, ਆਨੰਦ ਸਹਿਤ ਨਿਵਾਸ ਕਰ ਰਿਹਾ। ਤਿਸੈ ਧਿਆਏ ਸਦਾ ਮਨ ਅੰਦਰ, ਉਹਨੂੰ ਆਪਣੇ ਮਨ ਦੇ ਵਿੱਚ ਧਿਆ, ਕਿਵੇਂ ਧਿਆਉਣਾ, ਯਾਦ ਕਰਨਾ, ਧਿਆਨ ਵਿੱਚ ਰੱਖਣਾ, ਖਿਆਲਾਂ ਵਿੱਚ ਰੱਖਣਾ, ਉਹਦੀ ਯਾਦ ਦੇ ਵਿੱਚ ਜੁੜੇ ਰਹਿਣਾ, ਉਹਨੂੰ ਸਦਾ ਹੀ ਮਨ ਵਿੱਚ ਧਿਆ। ਫਿਰ ਹਜ਼ੂਰ ਕਹਿੰਦੇ ਜੇ ਪ੍ਰਸਾਦ ਗ੍ਰਹਿ ਸੁਖ ਬਸਨਾ, ਆਠ ਪਹਿਰ ਤਿਸ ਸਿਮਰੋ ਰਸਨਾ, ਆਪਣੀ ਰਸਨਾ ਦੁਆਰਾ ਵੀ ਉਸ ਨੂੰ ਤੂੰ ਅੱਠੇ ਪਹਿਰ ਹੀ ਸਿਮਰਦਾ ਰਿਹਾ ਕਰ, ਉਹਦਾ ਸਿਮਰਨ ਕਰਦਾ ਰਿਹਾ ਕਰ, ਜਿਹਦੀ ਕਿਰਪਾ ਦੇ ਨਾਲ ਤੂੰ ਆਪਣੇ ਗ੍ਰਹਿ ਘਰ ਵਿਖੇ ਬੜੇ ਹੀ ਸੁਖ, ਬੜੇ ਹੀ ਆਨੰਦ ਦੇ ਨਾਲ ਨਿਵਾਸ ਕਰ ਰਿਹਾ ਹੈ। ਹਜ਼ੂਰ ਕਹਿੰਦੇ ਜੇ ਪ੍ਰਸਾਦ ਰੰਗ ਰਸ ਭੋਗ, ਜਿਹਦੀ ਕਿਰਪਾ ਦੇ ਨਾਲ, ਜਿਹਦੀ ਰਹਿਮਤ ਦੇ ਨਾਲ ਕਈ ਪ੍ਰਕਾਰ ਦੇ ਰੰਗ, ਕਈ ਪ੍ਰਕਾਰ ਦੇ ਸਰੀਰਕ ਰਸ ਔਰ ਭੋਗ ਤੈਨੂੰ ਮਿਲੇ ਹਨ, ਜਿਨ੍ਹਾਂ ਨੂੰ ਤੂੰ ਵਰਤਦਾ ਹੈ, ਨਾਨਕ ਸਦਾ ਧਿਆਈਐ ਧਿਆਵਣ ਯੋਗ। ਇਹਨਾਂ ਪੰਕਤੀਆਂ ਦੇ ਵਿੱਚ ਵਾਰ ਵਾਰ ਧਿਆਈਐ, ਸਿਮਰੋ, ਜਪੋ, ਮਨ ਵਿੱਚ ਰੱਖੋ, ਇਹ ਚਾਰ ਗੱਲਾਂ ਕਹੀਆਂ ਨੇ, ਕਿਉਂਕਿ ਇਹ ਸਾਧ ਸੰਗਤ ਜੀ ਗੁਰਬਾਣੀ ਦੇ ਵਿੱਚ ਨਾਮ ਦੀਆਂ ਅਵਸਥਾਵਾਂ ਕਹੀਆਂ ਨੇ, ਜਿਹਦੇ ਵਿੱਚ ਪਹਿਲਾਂ ਜਪਣਾ, ਫਿਰ ਧਿਆਨ ਵਿੱਚ ਲਿਆਉਣਾ, ਫਿਰ ਸਿਮਰਨ ਵਿੱਚ ਰੱਖਣਾ, ਅਤੇ ਫਿਰ ਹਿਰਦੇ ਵਿੱਚ ਟਿਕਣਾ। ਇਹ ਕਈ ਪ੍ਰਕਾਰ ਦੀਆਂ ਅਵਸਥਾਵਾਂ ਨੇ। ਜਿਹੜੇ ਗੁਰਮੁਖ ਪਿਆਰੇ ਇਸ ਰਾਹ 'ਤੇ ਤੁਰਦੇ ਨੇ ਉਹ ਆਪਣੇ ਆਪ ਇਹਨੂੰ ਮਹਿਸੂਸ ਕਰੀ ਜਾਂਦੇ ਨੇ। ਆਰੰਭ ਪ੍ਰੰਭਤਾ ਹੈ ਜਪਣ ਤੋਂ, ਜਦੋਂ ਗੁਰਸਿੱਖ ਜਪਦਾ ਫਿਰ ਉਹ ਧਿਆਨ ਵਿੱਚ ਆਪੇ ਰਹਿਣ ਲੱਗ ਪੈਂਦਾ, ਜਦੋਂ ਧਿਆਨ ਵਿੱਚ ਰਹਿਣ ਲੱਗ ਪੈਂਦਾ ਤੇ ਉਦੋਂ ਫਿਰ ਉਸ ਜਪ ਨੂੰ, ਉਸ ਨਾਮ ਨੂੰ ਪਿਆਰ ਕਰਦਾ, ਜਦੋਂ ਪਿਆਰ ਕਰਦਾ ਤੇ ਪਿਆਰ ਦੁਆਰਾ ਉਹ ਅੰਦਰ ਉਤਰ ਜਾਂਦਾ ਮਨ ਵਿੱਚ, ਹਿਰਦੇ ਵਿੱਚ, ਫਿਰ ਸਦੀਵ ਕਾਲ ਵਾਸਤੇ ਇੱਕ ਧੁਨ ਬਣ ਕੇ, ਇੱਕ ਸੰਗੀਤ ਬਣ ਕੇ, ਇੱਕ ਰਸ ਬਣ ਕੇ ਗੁਰੂ ਦੀ ਕਿਰਪਾ ਦੁਆਰਾ ਔਰ ਉਸ ਗੁਰਸਿੱਖ ਦੇ ਇੱਕ ਇੱਕ ਸਵਾਸ ਦੇ ਵਿੱਚ ਉਹ ਵਹਿਣਾ ਸ਼ੁਰੂ ਹੋ ਜਾਂਦਾ ਹੈ, ਟਿਕਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਜਿਹੜੀਆਂ ਅਵਸਥਾਵਾਂ ਨੇ, ਨਾਲ ਨਾਲ ਸੰਸਾਰ ਦੀਆਂ ਚੀਜ਼ਾਂ ਕਹਿ ਕੇ ਅਤੇ ਨਾਲ ਨਾਲ ਸਿਮਰਨ ਕਹਿ ਰਹੇ। ਵੇਖੋ ਸਤਿਗੁਰੂ ਨੇ ਕਿਵੇਂ ਦਾ ਤਰੀਕਾ ਵਰਤਿਆ ਕਿ ਅਸੀਂ ਸੰਸਾਰੀ ਲੋਕ ਹਾਂ, ਇਹਨਾਂ ਚੀਜ਼ਾਂ ਦੇ ਵਿੱਚ ਦਿਨ ਰਾਤ ਰਹਿੰਦੇ ਹਾਂ, ਖਾਣ ਪੀਣ ਵਿੱਚ, ਸੁਗੰਧੀਆਂ ਵਿੱਚ, ਕੱਪੜਿਆਂ ਵਿੱਚ, ਹੋਰ ਚੀਜ਼ਾਂ ਵਿੱਚ ਫਸੇ ਰਹਿੰਦੇ ਹਾਂ। ਗੱਲ ਉਹ ਕੀਤੀ ਪਰ ਇੱਕ ਅਣਗੌਲੇ ਜੈ ਬਿਨਾਂ ਪਤਾ ਲੱਗਣ ਕਿੰਨਾ ਸਤਿਗੁਰਾਂ ਨੂੰ ਲੋਭ ਹੋਵੇਗਾ ਇਸ ਚੀਜ਼ ਦਾ। ਉਹ ਵਹਿੰਦੇ ਨੇ ਵੀ ਇਹਨਾਂ ਗੱਲ ਤੇ ਸੁਣਨੀ ਨਹੀਂ ਰੱਬ ਦੀ, ਇਹਨਾਂ ਨੂੰ ਉਹੀ ਗੱਲ ਪਹਿਲਾਂ ਸੁਣਾਓ ਜਿਹਦੇ ਵਿੱਚ ਡਿੱਗੇ ਹੋਏ ਨੇ। ਪਹਿਲਾਂ ਇਹਨਾਂ ਨੂੰ ਕੱਪੜਿਆਂ ਬਾਰੇ ਕਹੋ, ਜਿਵੇਂ ਅਗਲੀ ਪੰਕਤੀ, ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ, ਇਹ ਫਸੇ ਹੋਏ ਨੇ ਕੱਪੜਿਆਂ ਵਿੱਚ, ਇਹ ਫਸੇ ਹੋਏ ਨੇ ਖਾਣ ਪੀਣ ਵਿੱਚ, ਇਹ ਫਸੇ ਹੋਏ ਨੇ ਸੰਸਾਰ ਦੇ ਰਸਾਂ ਵਿੱਚ, ਇਸ ਕਰਕੇ ਇਹਨਾਂ ਨੂੰ ਉੱਥੋਂ ਹੀ ਸ਼ੁਰੂ ਕੀਤਾ ਜਾਏ ਜਿੱਥੇ ਡਿੱਗੇ ਨੇ, ਉਹ ਉਦਾਹਰਣਾਂ ਦਿੱਤੀਆਂ ਜਾਣ। ਇਸ ਕਰਕੇ ਉਹ ਉਦਾਹਰਣਾਂ ਦੇ ਕੇ ਔਰ ਇਹ ਵੀ ਖਿਆਲ ਰੱਖਣਾ, ਇਹਨਾਂ ਸਾਰੀਆਂ ਜਿਹੜੀਆਂ ਵਿਆਖਿਆਵਾਂ ਕੀਤੀਆਂ ਨੇ ਜਿਹਦੇ ਅੰਦਰ ਸਾਧ ਸੰਗਤ ਜੀ 36 ਪ੍ਰਕਾਰ ਦੇ ਪਦਾਰਥ, ਸਰੀਰ 'ਤੇ ਲਾਉਣ ਵਾਲੀ ਸੁਗੰਧੀ ਔਰ ਵਧੀਆ ਸੋਹਣੇ ਘਰ ਵਿੱਚ ਰਹਿਣਾ, ਇਹ ਸਾਰੀਆਂ ਚੀਜ਼ਾਂ ਗੁਰੂ ਸਾਹਿਬ ਦਾ ਪ੍ਰਯੋਜਨ ਨਹੀਂ। ਪ੍ਰਯੋਜਨ ਸਿਰਫ ਇੰਨਾ ਹੈ ਕਿ ਇਹ ਚੀਜ਼ਾਂ ਜਿਨ੍ਹਾਂ ਦੀ ਇਹਦਾ ਮਨ ਜਿਨ੍ਹਾਂ ਵਿੱਚ ਫਸਿਆ ਹੈ, ਇਹਨਾਂ ਦੀ ਵਿਆਖਿਆ ਕਰਕੇ ਜਦੋਂ ਇਹਦਾ ਮਨ ਟਿਕੇ ਤੇ ਉਹਨੂੰ ਰੱਬ ਨਾਲ ਜੋੜ ਦਿੱਤਾ ਜਾਏ। ਪ੍ਰਯੋਜਨ ਸਿਰਫ ਇਹ ਹੈ, ਹੋਰ ਕੋਈ ਸੰਸਾਰ ਦੀ ਵਿਆਖਿਆ ਪ੍ਰਯੋਜਨ ਨਹੀਂ। ਇਸ ਕਰਕੇ ਅੱਗੇ ਇੱਕ ਹੋਰ ਬਚਨ ਕਹਿੰਦੇ ਕਿ ਜਿਹ ਪ੍ਰਸਾਦ ਪਾਟ ਪਟੰਬਰ ਹੰਡਾਵੇ, ਪਟੰਬਰ ਦਾ ਅਰਥ ਹੈ ਰੇਸ਼ਮ ਦਾ ਕੱਪੜਾ। ਇਹਦਾ ਭਾਵ ਹੈ ਜਿਹਦੀ ਕਿਰਪਾ ਨਾਲ ਤੈਨੂੰ ਸੋਹਣੇ ਵਸਤਰ ਪਹਿਨਣ ਵਾਸਤੇ ਮਿਲਦੇ ਨੇ। ਜਾਗਿਆ ਹੋਇਆ ਮਨੁੱਖ ਕੱਪੜੇ ਵਿੱਚੋਂ ਵੀ ਰੱਬ ਨੂੰ ਵੇਖ ਲਏਗਾ, ਸੁੱਤਾ ਹੋਇਆ ਮਨੁੱਖ ਧਾਰਮਿਕ ਗ੍ਰੰਥਾਂ ਵਿੱਚੋਂ ਵੀ ਰੱਬ ਨੂੰ ਨਹੀਂ ਵੇਖ ਸਕਦਾ ਜਿੰਨਾ ਚਿਰ ਜਾਗਦਾ ਨਹੀਂ। ਆ ਵੇਖੋ ਭਗਤ ਨਾਮਦੇਵ ਜੀ ਕੱਪੜਿਆਂ ਵਿੱਚੋਂ ਰੱਬ ਦਾ ਰੰਗ ਬਿੰਦੇ ਨੇ, ਰਾਂਗਣ ਰਾਂਗੋ ਸੀਵਣ ਸੀਵੋ, ਰਾਮ ਨਾਮ ਬਿਨ ਘਰੀ ਨਾ ਜੀਵੋ। ਮਨੁੱਖ ਦੇ ਮਨ ਦੀ ਅਵਸਥਾ, ਜਾਗ ਉਹਦੀ ਆਪਣੀ ਹੈ। ਇਸ ਕਰਕੇ ਕਹਿੰਦੇ ਤਿਸੈ ਤਿਆਗ, ਐਸੇ ਰੱਬ ਨੂੰ ਤਿਆਗ ਕੇ ਛੱਡ ਕੇ, ਕਤ ਅਵਰ ਲੁਭਾਵੈ, ਕਤ ਦਾ ਅਰਥ ਹੈ ਕਿਉਂ, ਤੂੰ ਹੋਰ ਚੀਜ਼ਾਂ ਵਿੱਚ ਕਿਉਂ ਲੁਭਾਏ ਮਾਣ ਹੁੰਦਾ ਹੈ, ਭਾਵ ਹੋਰ ਚੀਜ਼ਾਂ ਵਿੱਚ ਕਿਉਂ ਜੁੜਦਾ ਹੈ। ਹਜ਼ੂਰ ਕਹਿੰਦੇ ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਇੱਥੇ ਸਤਿਗੁਰੂ ਬੜੀ ਦਿੱਤੀ ਹੋਈ ਵੱਡੀ ਦਾਤ ਜਿਹਨੂੰ ਨੀਂਦ ਕਹਿੰਦੇ ਨੇ, ਨੀਂਦ ਦੀ ਗੱਲ ਕਰਦੇ, ਜਿਹਦੀ ਕਿਰਪਾ ਨਾਲ ਤੂੰ ਸੌਂ ਜਾਂਦਾ ਹੈ, ਕਿਉਂਕਿ ਇਹ ਬਹੁਤ ਵੱਡੀ ਦਾਤ ਹੈ। ਉਹਨੇ ਨੀਂਦ ਪੈਦਾ ਕੀਤੀ, ਇੰਨਾ ਸਿਆਣਾ ਹੈ ਕਿਉਂਕਿ ਉਹਨੂੰ ਸਾਡੇ ਸੁਭਾਅ ਦਾ ਪਤਾ ਸੀ ਬਈ ਜੇ ਇਹ ਸੱਜਣ ਇਹਨੂੰ ਨੀਂਦ ਨਾ ਦਿੱਤੀ ਤੇ ਰਾਤ ਨਾ ਬਣਾਈ, ਇਹਨੇ ਰਾਤ ਵੀ ਦੁਕਾਨ ਬੰਦ ਨਹੀਂ ਕਰਨੀ, 24 ਘੰਟੇ ਉੱਥੇ ਬੈਠੇ ਰਹਿਣਾ, ਨਾ ਨੀਂਦ ਆਵੇ ਨਾ ਰਾਤ ਪਵੇ, ਇਹਨੇ ਛੱਡਣੀ ਨਹੀਂ ਦੁਕਾਨ, ਔਰ ਸਾਰਾ ਦਿਨ ਇਹਨੇ ਕਹਿਣਾ ਵੀ ਹੋਰ ਕਮਾ ਲਈ ਹੋਰ ਕਮਾ ਲਈ। ਇਸ ਲਈ ਉਹਨੇ ਪਹਿਲਾਂ ਸੋਚਿਆ ਵੀ ਇਸ ਕੰਮ ਵਕਤ ਨੂੰ ਕਿਵੇਂ ਉਠਾਵਾਂ ਦੁਕਾਨ ਤੋਂ, ਹਨੇਰਾ ਪਾ ਦਿੱਤਾ, ਸੂਰਜ ਓਹਲੇ ਕਰ ਦਿੱਤੇ। ਫਿਰ ਇਹ ਜਦੋਂ ਜਾਗ ਪੈਂਦਾ ਹੈ ਤੇ 10-12 ਜਾਂ 14 ਘੰਟਿਆਂ ਬਾਅਦ ਇਹਨੂੰ ਨੀਂਦ ਖਿੱਚਦੀ ਹੈ ਵੀ ਹੁਣ ਹੋਰ ਨਹੀਂ ਜਾਗਿਆ ਜਾਂਦਾ। ਉਹ ਕਾਹਦੇ ਵਾਸਤੇ ਹੈ, ਉਹ ਤਾਂ ਬਣਾਈ ਸੀ ਵੀ ਥੋੜਾ ਜਿਹਾ ਕੰਮ ਛੱਡੇ, ਨਿਕਲੇ ਇਸ ਧੰਦੇ ਵਿੱਚੋਂ, ਥੋੜੀ ਜਿਹੀ ਨੀਂਦ ਲਏਗਾ ਫਿਰ ਜਾਗੇਗਾ ਤੇ ਫਿਰ ਰੱਬ ਨਾਲ ਜੁੜੇਗਾ। ਇਹ ਸਾਧਨ ਤਾਂ ਬਣਾਏ ਸਨ ਜਿਹਦੀ ਕਿਰਪਾ ਨਾਲ ਕਹਿੰਦੇ ਸੁਖ ਸੇਜ ਸੂਈ ਜੈ, ਮਨ ਆਠ ਪਹਿਰ ਤਾਂ ਕਾ ਜਸ ਗਾ ਬੀਜੈ। ਇੱਥੇ ਮਨ ਨੂੰ ਕਹਿ ਤੂੰ 8 ਪਹਿਰ ਉਹਦਾ ਜਸ ਗਾਇਆ ਕਰ, ਔਰ ਮਨ ਉਹਦਾ ਜਸ ਤਾਂ ਗਾਏਗਾ ਜੇ ਪਹਿਲਾਂ ਰਸਨਾ ਰਾਹੀਂ ਕੋਈ ਗੁਰਸਿੱਖ 2 ਘੰਟੇ ਉਹਦਾ ਜਸ ਗਾਏਗਾ। ਮਨ ਤਾਂ ਹੀ ਗਾਏਗਾ ਨਾ, ਸਿੱਧਾ 8 ਪੈਰ ਨਹੀਂ। ਜਿੰਨਾ ਚਿਰ ਰਸਨਾ ਦੇ ਰਾਹੀਂ ਉਹ 2 ਘੰਟੇ ਨਹੀਂ ਲਾਉਂਦਾ, ਉਨਾ ਚਿਰ 8 ਪੈਰ ਉਹਦਾ ਮਨ ਕਿਵੇਂ ਉਸ ਭਾਵ ਵਿੱਚ ਰਹੇਗਾ। ਇਸ ਕਰਕੇ ਕਹਿੰਦੇ ਮਨ 8 ਪਹਿਰ ਤਾਂ ਕਾ ਜਸ ਗਾ ਬੀਜੈ। ਫਿਰ ਬਚਨ ਕੀਤੇ ਜਿਹ ਪ੍ਰਸਾਦ ਤੁਜ ਸਭ ਕੋ ਮਾਨੈ, ਇਹ ਵੀ ਤਾਂ ਉਹਦੀ ਰਹਿਮਤ ਉਹਦਾ ਪ੍ਰਸਾਦ ਹੈ ਕਿ ਤੂੰ ਜਿਸ ਥਾਂ ਤੇ ਜਾਣਾ ਲੋਕ ਤੈਨੂੰ ਮੰਨਦੇ ਨੇ, ਸਤਿਕਾਰ ਕਰਦੇ ਨੇ, ਇੱਜ਼ਤ ਦਿੰਦੇ ਨੇ, ਇਹਦੇ ਤਬਾਦਲੇ ਵਿੱਚ ਉਹਦਾ ਧੰਨਵਾਦ ਕਰ। ਸਤ ਸੰਗਤ ਜੀ ਵੇਖੋ ਕਿੰਨੀਆਂ ਚੀਜ਼ਾਂ ਨੂੰ ਵਰਤਣ ਦੀ ਜਾਂਚ ਦੱਸੀ ਜਾ ਰਹੀ। ਨਹੀਂ ਤੇ ਆਮ ਤੌਰ ਤੇ ਆਪਾਂ ਕਹਿੰਦੇ ਹਾਂ ਨਾ ਵੀ ਵਡਿਆਈ ਹੁੰਦੀ ਹੈ, ਕਈ ਲੋਕ ਕਹਿਣਗੇ ਮੇਰੀ ਵਡਿਆਈ ਨਾ ਕਰਿਆ ਜੇ, ਮੈਨੂੰ ਸ਼ਰੋਪਾ ਨਾ ਦਿਆ ਜੇ, ਮੈਂ ਪੈਸੇ ਦੇਣੇ ਨੇ ਨਾ ਨਾ ਬੋਲਿਆ ਜੇ ਮੇਰਾ। ਉਹ ਕਹਿੰਦੇ ਨੇ ਗੁਪਤ ਦਾਨ। ਸਤਿਗੁਰੂ ਨੇ ਕਿਹਾ ਤੂੰ ਭਜਣਾ ਕਿਉਂ ਏ, ਜੇ ਲੋਕ ਤੇਰੀ ਵਡਿਆਈ ਕਰਦੇ ਨੇ ਤੇ ਤੂੰ ਰੱਬ ਦੀ ਵਡਿਆਈ ਕਰ ਵੀ ਤੂੰ ਕਰਾ ਰਿਹਾ, ਇਹ ਤੇਰਾ ਭਜਣਾ ਵੀ ਇੱਕ ਤਰ੍ਹਾਂ ਦੇ ਨਾਲ ਕਿਤੇ ਨਾ ਕਿਤੇ ਅੰਦਰ ਰੋਗ ਰਹਿ ਜਾਏਗਾ। ਕਈ ਵਾਰੀ ਅਸੀਂ ਕਹਿੰਦੇ ਹਾਂ ਗੁਪਤ ਦਾਨ ਕੀਤਾ ਹੈ। ਗੁਪਤ ਦਾਨ ਤਾਂ ਹੈ, ਗੁਪਤ ਦਾਨ ਦੇ ਅਰਥ ਹੋਰ ਸਨ। ਦਾਨ ਸਾਰੇ ਹੀ ਗੁਪਤ ਹੋ ਸਕਦਾ ਹੈ, ਭਾਵੇਂ ਬੋਲਿਆ ਵੀ ਜਾਏ। ਗੁਪਤ ਦਾ ਅਰਥ ਹੈ ਦਾਨ ਦਿੱਤਾ ਤੇ ਨਾਲ ਹੀ ਭੁੱਲ ਗਿਆ। ਮਾਇਆ ਦਿੱਤੀ ਗੁਰੂ ਘਰ, ਦਿੱਤਾ ਤੇ ਨਾਲ ਹੀ ਭੁੱਲ ਗਿਆ। ਪਰ ਜੇ ਇੱਕ ਪੱਖਾ ਆਪਾਂ ਦੇ ਦਿੱਤਾ, 20 ਸਾਲ ਬਾਅਦ ਗੁਰਦੁਆਰੇ ਆਏ ਤੇ ਫਿਰ ਪੱਖੇ ਨੂੰ ਵੇਖੀ ਗਏ, ਗੁਰੂ ਗ੍ਰੰਥ ਸਾਹਿਬ ਦਾ ਧਿਆਨ ਹੀ ਨਹੀਂ ਆਇਆ, ਅੰਦਰ ਕਿਤੇ ਗੁਪਤ ਦਾਨ ਵੜਿਆ ਹੋਇਆ। ਚੰਗਾ ਹੁੰਦਾ ਇਹ ਗੁਪਤ ਦਾਨ ਨਾਲੋਂ, ਇਹ ਦਾਨ ਪ੍ਰਗਟ ਹੋ ਜਾਂਦਾ ਤੇ ਅੰਦਰੋਂ ਨਿਕਲ ਜਾਂਦਾ। ਇਹ ਤੇ ਅੰਦਰ ਰਹਿ ਕੇ ਇਹਨੇ ਬਿਮਾਰੀ ਪੈਦਾ ਕਰ ਦਿੱਤੀ। ਇਸ ਕਰਕੇ ਸੂਖਸ਼ਮ ਹਉਮੈ ਦੇ ਰੋਗ ਨੇ ਜਿਹੜੇ ਸਾਡੇ ਅੰਦਰ ਫਸੇ ਰਹਿੰਦੇ ਨੇ, ਉਹਨਾਂ ਨੂੰ ਅਸੀਂ ਤਿਆਗਦੇ ਨਹੀਂ। ਇਹ ਬਾਹਰਲੇ ਸਿਰਫ ਕਰਮਾਂ ਦੇ ਨਾਲ ਕਦੀ ਕੋਈ ਗੁਪਤ ਦਾਨ ਨਹੀਂ ਕਰਦਾ। ਗੁਪਤ ਦਾਨ ਦਾ ਅਰਥ ਹੈ ਕਿ ਜੋ ਵੀ ਤੂੰ ਧਰਮ ਦਾ ਕਾਰਜ ਕਰਨਾ ਪਿਆ 1 ਤੋਂ ਲੈ ਕੇ 100 ਤੱਕ, ਉਹਨੂੰ ਨਾਲੋਂ ਨਾਲ ਭੁੱਲੀ ਜਾ, ਨਾਲੋਂ ਨਾਲ ਉਹਨੂੰ ਯਾਦ ਵਿੱਚੋਂ ਕੱਢਦੇ ਨੇ ਤੇ ਉਸਨੇ ਅੰਦਰ ਰਹਿ ਕੇ ਹਉਮੈ ਦਾ ਬੂਟਾ ਬਣ ਜਾਣਾ। ਤਾਂ ਇੱਥੇ ਕਹਿੰਦੇ ਵਡਿਆਈ ਮਿਲੀ ਹੈ, ਵਡਿਆਈ ਤੋਂ ਭੱਜੀ ਨਾ। ਸਤਿਗੁਰੂ ਨੇ ਦੋਵਾਂ ਨੂੰ ਇੱਕੋ ਰਸੇ ਵਿੱਚ ਲਿਆ, ਨਿੰਦਿਆ ਤੇ ਉਸਤਤ। ਨਿੰਦਿਆ ਹੁੰਦੀ ਉਹਨੂੰ ਵੀ ਪਿਆਰ ਨਾਲ ਸੁਣ ਤੇ ਉਸਤਤ ਹੁੰਦੀ ਉਹਨੂੰ ਵੀ ਪਿਆਰ ਨਾਲ ਸੁਣ, ਦੋਵਾਂ ਤੋਂ ਕਾਲਾ ਨਾ ਪਈ। ਇਸ ਕਰਕੇ ਕਹਿੰਦੇ ਜੇ ਪ੍ਰਸਾਦ ਤੁਝ ਸਭ ਕੋ ਮਾਨੈ, ਮੁੱਖ ਤਾਂ ਕੋ ਜਸ ਰਸਨ ਬਖਾਨੈ। ਸਾਫ਼ ਤੌਰ ਤੇ ਇੱਥੇ ਮੂੰਹ ਤੇ ਰਸਨਾ ਦੋਵਾਂ ਦਾ ਨਾਮ ਲਿਆ ਗਿਆ। ਅੱਜ ਕੱਲ੍ਹ ਦੇ ਕੁਝ ਸੱਜਣ ਜਿਨ੍ਹਾਂ ਤੇ ਬੜਾ ਤਰਸ ਵੀ ਆਉਂਦਾ ਹੈ, ਉਹ ਕਹਿੰਦੇ ਨੇ ਨਾਮ ਦਾ ਅਭਿਆਸ ਕੋਈ ਨਹੀਂ ਹੁੰਦਾ। ਮੈਂ ਹੈਰਾਨ ਹੋ ਗਿਆ ਸੁਣ ਕੇ। ਕਹਿੰਦੇ ਨਾਮ ਦਾ ਜਪਣਾ ਕੋਈ ਨਹੀਂ ਹੁੰਦਾ, ਮਨ ਵਿੱਚ ਹੀ ਧਿਆਨ ਰੱਖੀਦਾ। ਮੈਂ ਕਿਹਾ ਵੀ ਇੱਥੇ ਬ੍ਰਹਮ ਗਿਆਨੀ ਜੰਮੇ ਨੇ ਸ਼ੁਰੂ ਤੋਂ, ਇਹਨਾਂ ਨੂੰ ਹੋਰ ਕਰਨੇ ਕੱਖ ਨਹੀਂ ਪਿਆ। ਇਹ ਉਹਦੀ ਅਵਸਥਾ ਹੈ ਬ੍ਰਹਮ ਗਿਆਨੀ ਦੀ, ਜਿਹਨੂੰ ਕੋਈ ਨਹੀਂ ਜਪਣਾ ਪੈਂਦਾ, ਕਰਮ ਦੀ ਕੋਈ ਲੋੜ ਨਹੀਂ, ਪਰ ਉਹ ਫਿਰ ਵੀ ਕਰਦੇ ਰਹਿੰਦੇ ਨੇ। ਪਰ ਅਸੀਂ ਸਾਧ ਸੰਗਤ ਜੀ ਅਜੇ ਦੁੱਧ ਪੀਂਦੇ ਬੱਚੇ ਹਾਂ ਤੇ ਪਹਿਲਵਾਨੀ ਕਰਨ ਲੱਗ ਪਏ, ਇਸ ਕਰਕੇ ਕਿਤੇ ਵੀ ਪਹੁੰਚੇ ਨਹੀਂ। ਸਤਿਗੁਰੂ ਕਹਿੰਦੇ ਮੁੱਖ ਤਾਂ ਕੋ ਆਪਣੇ ਮੂੰਹ ਦੇ ਨਾਲ ਬੋਲ ਕੇ ਜਸ ਰਸਨ ਬਖਾਨਾ, ਆਪਣੀ ਰਸਨਾ ਦੇ ਨਾਲ ਉਹਦਾ ਉਚਾਰਨ ਕਰ, ਉਹਨੂੰ ਬੋਲ। ਇਹ ਸਤਿਗੁਰੂ ਹਦਾਇਤ ਕਰ ਰਹੇ ਨੇ। ਫਿਰ ਕਹਿੰਦੇ ਜਿਹ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਜਿਹਦੀ ਕਿਰਪਾ ਦੇ ਨਾਲ ਤੇਰਾ ਧਰਮ ਕਾਇਮ ਰਹਿੰਦਾ ਹੈ, ਤੇਰਾ ਧਰਮ ਜਿਹੜੀਆਂ ਸਿੱਖਿਆਵਾਂ ਦਿੰਦਾ ਹੈ, ਜੋ ਸਮਝਾਉਂਦਾ ਹੈ, ਜਿਹਦੀ ਕਿਰਪਾ ਦੇ ਨਾਲ ਤੂੰ ਉਹਨਾਂ ਨੂੰ ਕਮਾ ਸਕਣਾ, ਰਹਿਤਾ ਰਹਿਤ ਵਿੱਚ ਰਹਿਣਾ ਹੈ, ਇਹ ਵੀ ਉਹਦੀ ਰਹਿਮਤ ਹੈ। ਉਹ ਹੱਥ ਦੇ ਕੇ ਰਹਿਤ ਵਿੱਚ ਰੱਖਦਾ ਹੈ, ਕਿਰਪਾ ਕਰਦਾ ਹੈ, ਰਹਿਤਾ ਧਰਮ ਉਹਨੂੰ ਸਦਾ ਆਪਣੇ ਮਨ ਦੇ ਵਿੱਚ ਕੇਵਲ ਪਾਰ ਬ੍ਰਹਮ ਨੂੰ ਧਿਆਉਣਾ ਚਾਹੀਦਾ। ਪ੍ਰਭ ਜੀ ਜਪਤ ਦਰਗਹ ਮਾਨ ਪਾਵਹਿ, ਨਾਨਕ ਪਤ ਸੇਤੀ ਘਰ ਜਾਵਹਿ। ਔਰ ਇਸ ਨਾਮ ਵਿੱਚ ਇਹ ਬਰਕਤਾਂ ਨੇ। ਇਸ ਨਾਮ ਨਾਲ ਕੇਵਲ ਸੰਸਾਰ ਵਿੱਚ ਇੱਜ਼ਤ ਨਹੀਂ ਮਿਲਦੀ, ਨਿਰੰਕਾਰ ਦੇ ਘਰ ਵੀ ਮਾਣ ਮਿਲਦਾ, ਉੱਥੇ ਵੀ ਵਡਿਆਈ ਔਰ ਪਤ ਮਿਲਦੀ ਹੈ। ਵੇਖੋ ਮਨੁੱਖ ਪਹਿਲਾਂ ਤੇ ਸੰਸਾਰਕ ਇੱਜ਼ਤ ਹੀ ਵੇਖਦਾ ਨਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਏ ਭਗਤਾਂ ਦਾ ਜੀਵਨ ਪੜ੍ਹ ਕੇ ਵੇਖੀਏ, ਜਾਂ ਹੋਰ ਕਿਸੇ ਵੀ ਭਗਤ ਦਾ ਜਿਹੜਾ ਰੁਲਦਾ ਫਿਰਦਾ ਸੀ, ਇਹ ਉਹਦੀ ਇੱਕ ਵਡਿਆਈ ਹੈ ਕਿ ਜਿਹੜਾ ਮਨੁੱਖ ਨਾਮ ਨਾਲ ਜੁੜਦਾ ਹੈ ਨਾ, ਉਹ ਕੇਵਲ ਮਨੁੱਖਾਂ ਦਾ ਰਾਜਾ ਨਹੀਂ ਹੁੰਦਾ, ਸ੍ਰਿਸ਼ਟੀ ਦਾ ਰਾਜਾ ਬਣ ਜਾਂਦਾ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਭਾਈ ਹੇਮੇ ਨੂੰ ਇਹ ਕਿਹਾ ਸੀ ਨਾ ਉਹਨਾਂ ਬਾਰੇ ਜਿਹੜੀ ਪੌੜੀ ਉਚਾਰੀ ਸੀ ਉਹਦੇ ਵਿੱਚ ਇਹ ਬਚਨ ਕੀਤਾ ਸੀ ਕਿ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਨਾਮ ਵਿੱਚ ਇਹ ਤਾਕਤ ਹੈ, ਜਿਹੜਾ ਮਨੁੱਖ ਨਾਮ ਨਾਲ ਜੁੜ ਜਾਏ, ਜਿਹੜੇ ਪਹਿਲਾਂ ਉਹਨੂੰ ਘਰ ਦੇ ਜੀਵ ਵੀ ਸਤਿਕਾਰ ਨਹੀਂ ਸਨ ਕਰਦੇ, ਉਹਦੇ ਅੱਗੇ ਪਸ਼ੂ ਤੇ ਪੰਛੀ ਵੀ ਝੁਕਣ ਲੱਗ ਪੈਂਦੇ ਨੇ। ਉਹਦੇ ਵਿੱਚ ਇੰਨੀ ਬਰਕਤ ਤੇ ਤਾਕਤ ਹੈ, ਸਾਰਾ ਸ੍ਰਿਸ਼ਟੀ ਦਾ ਢਾਂਚਾ ਉਹਦਾ ਮਿੱਤਰ ਬਣ ਜਾਂਦਾ ਹੈ। ਇਸ ਕਰਕੇ ਕਹਿੰਦੇ ਪ੍ਰਭ ਜੀ ਜਪਤ ਦਰਗਹ ਮਾਨ ਪਾਵੈ ਨਾਨਕ ਪਤ ਸੇਤੀ। ਪਤ ਦੇ ਅਰਥ ਨੇ ਇੱਜ਼ਤ। ਘਰ ਜਾਵੇ ਆਪਣੇ ਘਰ ਭਾਵ ਅਕਾਲ ਪੁਰਖ ਦੀ ਗੋਦ ਵਿੱਚ ਨਿਵਾਸ ਕਰਨ ਲੱਗ ਪੈਂਦਾ ਹੈ। ਜੇ ਪ੍ਰਸਾਦ ਆਰੋਗ ਕੰਚਨ ਦੇਹੀ, ਜਿਹਦੀ ਕਿਰਪਾ ਨਾਲ, ਜਿਹਦੀ ਰਹਿਮਤ ਨਾਲ ਸਤਸੰਗਤ ਇਹ ਅਸ਼ਟਪਦੀ ਤਾਂ ਉਚਾਰੀ, ਕਿਤੇ ਬੰਦੇ ਨੂੰ ਧਰਮ ਦਾ ਮਾਣ ਨਾ ਹੋ ਜਾਏ। ਸੰਸਾਰਕ ਮਾਣ ਲਾਉਣਾ ਸੌਖਾ ਜੇ, ਜਦੋਂ ਕੋਈ ਗੁਰਸਿੱਖ ਸਿੱਖੀ ਕਮਾਉਣ ਲੱਗ ਪੈਂਦਾ ਨਾ, ਉਹਨੂੰ ਸਭ ਤੋਂ ਪਹਿਲਾਂ ਫਿਕਰ ਇਹ ਹੁੰਦਾ ਗੁਰੂ ਨੂੰ। ਜਦੋਂ ਸਿੱਖ ਜਿਉਂ ਜਿਉਂ ਅੱਗੇ ਵੱਧਦਾ, ਗੁਰੂ ਨੂੰ ਸਭ ਤੋਂ ਪਹਿਲਾਂ ਫਿਕਰ ਇਹ ਹੁੰਦਾ ਹੈ ਕਿ ਸਿੱਖ ਵਿੱਚ ਕਿਤੇ ਮਾਨ ਨਾ ਆ ਜਾਏ, ਕਿਉਂਕਿ ਇਹ ਰੋਗ ਬੜਾ ਲੰਮਾ ਤੇ ਕਈ ਜਨਮਾਂ ਤੱਕ ਬੰਦੇ ਵਿੱਚ ਬੈਠਾ ਰਹਿੰਦਾ, ਛੱਡਦਾ ਨਹੀਂ। ਤੇ ਸਤਿਗੁਰੂ ਫਿਰ ਉਸ ਬੂਟੇ ਨੂੰ ਪੱਟਣ ਦਾ ਉਪਰਾਲਾ ਕਰਦੇ ਨੇ। ਆ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਪੈਂਦੇ ਖਾਨ ਨੂੰ ਆਪਣੇ ਹੱਥੀਂ ਪਾਲਿਆ ਸੀ ਨਾ, ਦੁੱਧ ਪਿਆ ਪਿਆ ਕੇ। ਪਰ ਜਿਉਂ ਜਿਉਂ ਖਬਰਾਂ ਮਿਲਣ ਲੱਗੀਆਂ ਵੀ ਪੈਂਦੇ ਖਾਨ ਜਿੱਥੇ ਬਹਿੰਦਾ ਨਾ, ਤਾਕਤ ਤੇ ਗੁਰੂ ਨੇ ਦਿੱਤੀ, ਜਿੱਥੇ ਬਹਿੰਦਾ ਉੱਥੇ ਕਹਿੰਦਾ ਜੇ ਮੈਂ ਨਾ ਹੁੰਦਾ ਤੇ ਗੁਰੂ ਨੇ ਕਿੱਥੇ ਜਿੱਤਣਾ ਸੀ। ਗੱਲ ਇੱਥੋਂ ਤੱਕ ਚੱਲੀ। ਜਿੱਥੇ ਬਹਿੰਦਾ ਸਿੱਖਾਂ ਨੂੰ ਕਹਿੰਦਾ ਵੀ ਤੁਸੀਂ ਵੀ ਕੋਈ ਘਿਓ ਕਿਆ ਖਾ ਲਿਆ ਕਰੋ, ਤੁਹਾਡੇ ਵਿੱਚ ਤੇ ਤਾਕਤ ਹੀ ਕੋਈ ਨਹੀਂ। ਆ ਪੈਂਦੇ ਖਾਨ ਕੱਲਾ ਹੈ ਜਿਹੜਾ ਜੰਗ ਜਿੱਤਦਾ। ਸੱਚੇ ਪਾਤਸ਼ਾਹ ਨੇ ਵੇਖਿਆ ਵੀ ਇਹ ਹੰਕਾਰ ਦਾ ਬੂਟਾ ਇਹਦੇ ਵਿੱਚ ਉੱਗਦਾ ਜਾਂਦਾ। ਨੇੜੇ ਰਹਿ ਕੇ ਵੀ ਹੰਕਾਰ ਆ ਗਿਆ, ਖਿਆਲ ਰੱਖਣਾ। ਇਸ ਲਈ ਮਾਣ ਬਹੁਤ ਹੀ ਬਰੀਕ ਹੈ ਔਰ ਇਹਦਾ ਕੋਈ ਪਤਾ ਨਹੀਂ। ਆਦਮੀ ਗੁਰੂ ਦੇ ਬਿਲਕੁਲ ਕੋਲ ਬੈਠਾ ਹੋਵੇ ਤੇ ਉੱਥੇ ਵੀ ਆ ਜਾਏ, ਕੋਈ ਜ਼ਰੂਰੀ ਨਹੀਂ। ਜੇ ਪੈਂਦੇ ਖਾਣ ਵਿੱਚ ਆ ਸਕਦਾ ਤੇ ਅਸੀਂ ਤੇ ਬੜੀ ਦੂਰ ਰਹਿੰਦੇ ਹਾਂ। ਇਸ ਕਰਕੇ ਇਹ ਰਸਤਾ ਅਰਦਾਸ ਦਾ ਤਾਂ ਬਣਾਇਆ ਔਰ ਇਹ ਤਾਂ ਕਿਹਾ ਵੀ ਹਰ ਇੱਕ ਕੰਮ ਵਿੱਚ ਕਹੋ ਗੁਰਪ੍ਰਸਾਦ, ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ, ਵੀ ਕਿਤੇ ਇਹ ਬੂਟਾ ਨਾ ਉੱਗ ਪਵੇ ਅੰਦਰ। ਅੱਗੇ ਕਹਿੰਦੇ ਜੋ ਤੈਨੂੰ ਧਨ ਮਿਲਿਆ, ਜੋ ਸਰੀਰ ਮਿਲਿਆ ਕੰਚਨ ਵਰਗਾ, ਅਰੋਗ ਹੈ ਜਿਹਨੂੰ ਕੋਈ ਰੋਗ ਨਹੀਂ, ਸਦਾ ਹੀ ਕਾਇਮ ਰਹਿੰਦਾ, ਜੇ ਪ੍ਰਸਾਦ ਇਹ ਵੀ ਉਹਦੀ ਕਿਰਪਾ ਦੇ ਨਾਲ ਤੈਨੂੰ ਕੰਚਨ ਵਰਗੀ ਦੇਹੀ, ਸੋਨੇ ਵਰਗੀ ਦੇਹੀ ਮਿਲੀ ਹੈ, ਅਰੋਗ ਮਿਲੀ ਹੈ। ਫਿਰ ਕਹਿੰਦੇ ਲਿਵ ਲਾਵ ਹੋ ਤਿਸ ਰਾਮ ਸਨੇਹੀ। ਹੁਣ ਇਹ ਪੰਜਵੀਂ ਗੱਲ ਕਹਿੰਦੇ ਨੇ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਸੀ ਅਵਸਥਾਵਾਂ ਨੇ, ਹੁਣ ਅਗਲੀ ਗੱਲ ਹੈ ਲਿਵ। ਲਿਵ ਧਾਤ ਦੋਏ ਰਾਹ ਹੈ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੋ ਚੀਜ਼ਾਂ ਆਈਆਂ ਨੇ। ਲਿਵ ਕਿਹੜੀ ਹੈ? ਲਿਵ ਉਹਨੂੰ ਕਹਿੰਦੇ ਨੇ ਵੀ ਸਿੱਖ ਜਿੱਥੇ ਬਵੇ ਤੇ ਉਹਦਾ ਹੱਥ ਚੁੱਕਣ ਨੂੰ ਜੀ ਨਾ ਕਰੇ, ਉਹਨੂੰ ਕਹਿੰਦੇ ਹੁਣ ਲਿਵ ਲੱਗਣੀ ਸ਼ੁਰੂ ਹੋ ਗਈ। ਉਹਦੀ ਕੀ ਨਿਸ਼ਾਨੀ ਹੈ? ਉਹਦੀ ਨਿਸ਼ਾਨੀ ਉਹਦਾ ਸਰੀਰ ਮਿੱਟੀ ਬਣ ਕੇ ਰੱਬ ਅੱਗੇ ਡਿੱਗ ਪੈਂਦਾ, ਹਿਲਦਾ ਨਹੀਂ। ਉਹਦਾ ਚਿੱਤ ਨਹੀਂ ਕਰਦਾ ਵੀ ਆਪਣਾ ਹੱਥ ਚੁੱਕ ਕੇ ਇੱਕ ਗੋਡੇ ਤੋਂ ਦੂਜੇ ਤੇ ਰੱਖ ਦਿਆਂ। ਤੇ ਜਿੰਨਾ ਚਿਰ ਲਿਵ ਨਹੀਂ ਆਉਂਦੀ ਉਹਨਾਂ ਚਿਰ ਸਰੀਰ ਨਹੀਂ ਟਿਕਦਾ। ਸਾਹਿਬ ਕਹਿੰਦੇ ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਰਹਿੰਦੀ ਏ। ਕਿਆ ਕਰੇ ਵਿਚਾਰੀਆ, ਉਹਨਾਂ ਚਿਰ ਉਹ ਬੰਦਾ ਵਿਚਾਰਾ ਯਤਨ ਕਰਦਾ ਵੀ ਟਿਕ ਕੇ ਬਹਿ ਜਾਂ ਤੇ ਬੈਠਾ ਕੋਈ ਨਹੀਂ ਜਾਂਦਾ, ਕਿਵੇਂ ਟਿਕੇ? ਲਿਵ ਨਹੀਂ ਆਈ ਅਜੇ। ਤਾਂ ਗੁਰੂ ਦੀ ਰਹਿਮਤ ਨਾਲ ਲਿਵ ਲਾਵੋ। ਲਿਵ ਦਾ ਅਰਥ ਹੈ ਅਗਲੀ ਪੰਜਵੀਂ ਅਵਸਥਾ। ਉਹਦੇ ਵਿੱਚ ਫਿਰ ਗੁਰਮੁਖ ਨੂੰ ਬਹੁਤਾ ਨਹੀਂ ਕਰਨਾ ਪੈਂਦਾ। ਜਿਵੇਂ ਕੋਈ ਆਦਮੀ ਸ਼ੁਰੂ ਵਿੱਚ ਬਿਜ਼ਨਸ ਆਰੰਭ ਕਰਦਾ ਤੇ ਉਹਨੂੰ ਬੜੀ ਭੱਜ ਦੌੜ ਕਰਨੀ ਪੈਂਦੀ, ਜਦੋਂ ਥੋੜਾ ਜਿਹਾ ਧਨੀ ਹੋ ਜਾਏ ਤੇ ਮਿਹਨਤ ਘੱਟ ਜਾਂਦੀ ਹੈ, ਜਦੋਂ ਕਰੋੜਪਤੀ ਹੋ ਜਾਂਦਾ ਤੇ ਉਹਨੂੰ ਕੁਝ ਵੀ ਨਹੀਂ ਕਰਨਾ ਪੈਂਦਾ, ਉਹ ਮਾਇਆ ਆਪਣੇ ਆਪ ਕਾਰੋਬਾਰ ਚਲਾਈ ਜਾਂਦੀ। ਇਸ ਤਰ੍ਹਾਂ ਆਰੰਭ ਵਿੱਚ ਗੁਰਮੁਖ ਨੂੰ ਬਹੁਤੀ ਮਿਹਨਤ ਕਰਨੀ ਪੈਂਦੀ ਹੈ ਤੇ ਬਾਅਦ ਵਿੱਚ ਜਿਉਂ ਜਿਉਂ ਇਹ ਧਰਮ ਦਾ, ਨਾਮ ਦਾ ਧਨ ਵੱਧਦਾ ਜਾਂਦਾ, ਮਿਹਨਤ ਘੱਟ ਤੇ ਫਲ ਜ਼ਿਆਦਾ ਆਉਣ ਲੱਗ ਪੈਂਦਾ। ਪਰ ਸਾਧ ਸੰਗਤ ਜਿਵੇਂ ਦਾ ਸੰਸਾਰੀ ਨੂੰ ਲੋਭ ਜਾਗਦਾ ਨਾ, ਕਿ ਜਿਉਂ ਜਿਉਂ ਮਾਇਆ ਵੱਧਦੀ ਉਹਨੂੰ ਨੀਂਦ ਨਹੀਂ ਆਉਂਦੀ ਵੀ ਹੋਰ ਕਮਾ ਲਵਾਂ। ਇਸ ਤਰ੍ਹਾਂ ਜਿਹੜੇ ਇਸ ਧਨ ਦੇ ਮਾਲਕ ਹੋ ਜਾਂਦੇ ਨੇ, ਸ਼ਾਹ ਹੋ ਜਾਂਦੇ ਨੇ, ਫਿਰ ਉਹ ਚਾਹੁੰਦੇ ਨੇ ਵੀ ਇਸ ਧਨ ਨੂੰ ਦਿਨ ਰਾਤ ਹੋਰ ਕਮਾਈ ਜਾਈਏ, ਹੋਰ ਇਸ ਰਾਹ 'ਤੇ ਅੱਗੇ ਵੱਧਦੇ ਜਾਂਦੇ ਨੇ। ਉਹ ਇਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਹੋ ਜਾਂਦਾ। ਲਿਵ ਲਾਵੋ ਤਿਸ ਰਾਮ ਸਨੇਹੀ, ਸਨੇਹੀ ਦਾ ਅਰਥ ਹੈ ਪਿਆਰ ਵਾਲੇ ਪਰਮਾਤਮਾ ਦੇ ਨਾਲ ਲਿਵ ਲਾਉਣੀ ਚਾਹੀਦੀ। ਹਜ਼ੂਰ ਕਹਿੰਦੇ ਜੇ ਪ੍ਰਸਾਦ ਤੇਰਾ ਓਲਾ ਰਹਿਤ, ਓਲਾ ਦੇ ਅਰਥ ਨੇ ਪੜਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੇਰੇ ਕਈ ਪੜਦੇ ਕੱਜੇ ਜਾਂਦੇ ਨੇ। ਵੈਸੇ ਗੁਰੂ ਦਾ ਸੁਭਾਅ ਹੈ ਪੜਦੇ ਕੱਜਣਾ। ਗੁਰੂ ਸਿੱਖ ਦੇ ਅਵਗੁਣਾਂ ਨੂੰ ਜ਼ਰੂਰ ਜਾਣਦਾ ਹੈ, ਆਉਣ ਵਾਲੇ ਸਮੇਂ ਵਿੱਚ ਉਹਦਾ ਕਿੱਥੇ ਪੜਦਾ ਲੈਣਾ ਇਹ ਵੀ ਪਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੈ। ਪਰ ਜੇ ਆਪਣਾ ਆਪ ਆਪਾਂ ਸੌਂਪ ਦਈਏ ਹੈ ਥੋੜ੍ਹਾ ਜਿਹਾ ਔਖਾ। ਕਿਸੇ ਸਿੱਖ ਨੇ ਬੇਨਤੀ ਕੀਤੀ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਚਰਨਾਂ 'ਚ ਕਿ ਸਤਿਗੁਰੂ ਫਿਕਰ ਲੱਗਾ ਰਹਿੰਦਾ ਪਰਿਵਾਰ ਦਾ, ਕਾਰੋਬਾਰ ਦਾ, ਵੀ ਕਿਤੇ ਕਿਸੇ ਥਾਂ ਦੇ ਉੱਤੇ ਸੰਸਾਰ ਦੇ ਵਿੱਚ ਆਪਣੀ ਇੱਜ਼ਤ ਨਾ ਕਿਤੇ ਰੁਲੇ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਚਨ ਕੀਤਾ ਭਾਈ ਜਿਵੇਂ ਇੱਕ ਨੌਕਰ ਆਪਣੇ ਮਾਲਕ ਦੇ ਘਰ ਰਹਿੰਦਾ, ਉਸ ਮਾਲਕ ਨੇ ਕਈ ਘੋੜੇ ਰੱਖੇ ਨੇ, ਉਹਨਾਂ ਨੂੰ ਉਹ ਪਾਲਦਾ, ਨੌਕਰ ਕੰਮ ਕਰਦਾ, ਪੱਠੇ ਪਾਉਂਦਾ, ਦਾਣਾ ਪਾਉਂਦਾ, ਕਦੀ ਕਦੀ ਉਹ ਘੋੜੇ ਤੇ ਚੜ ਕੇ ਸਵਾਰੀ ਵੀ ਕਰ ਲੈਂਦਾ। ਨੌਕਰ ਘੋੜਾ ਭਜਾ ਕੇ ਲਿਆਉਂਦਾ ਤੇ ਘੋੜਾ ਥੱਕਿਆ ਹੋਵੇ ਤੇ ਭਾਵੇਂ ਹੋ ਜਾਏ ਬਿਮਾਰ, ਰਾਤ ਨੂੰ ਮਾਲਕ ਦੇ ਘਰ ਬੰਨ ਕੇ ਤੇ ਆਪਣੇ ਘਰ ਆਰਾਮ ਨਾਲ ਸੌ ਜਾਂਦਾ, ਉਹਨੂੰ ਕੋਈ ਪਰਵਾਹ ਨਹੀਂ ਵੀ ਘੋੜਾ ਬਿਮਾਰ ਹੈ ਕਿ ਭੁੱਖਾ ਹੈ, ਕਿਉਂਕਿ ਉਹਦੇ ਮਾਲਕ ਦਾ ਹੈ। ਕਹਿਣ ਲੱਗੇ ਜਿਹੜੇ ਸਿੱਖ ਗੁਰੂ ਨਾਨਕ ਦੇ ਘਰ ਨੂੰ ਸਭ ਕੁਝ ਸੌਂਪ ਦਿੰਦੇ ਨੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦਾ ਖਤਰਾ ਨਹੀਂ ਰਹਿੰਦਾ, ਕਿਉਂਕਿ ਉਹਨਾਂ ਦੀ ਇੱਜ਼ਤ ਗੁਰੂ ਦੀ ਇੱਜ਼ਤ ਬਣ ਜਾਂਦੀ ਹੈ। ਉਹ ਗੁਰੂ ਦੇ ਪੱਗ ਵੱਟ ਭਰਾ ਹੋ ਜਾਂਦੇ ਨੇ। ਸਾਧ ਸੰਗਤ ਜੀ, ਕਲਗੀਆਂ ਵਾਲੇ ਨੇ ਤੇ ਸਾਡੇ ਨਾਲ ਪੱਗ ਹੀ ਵਟਾ ਦਿੱਤੀ ਸੀ ਚਮਕੌਰ ਦੀ ਗੜੀ ਵਿੱਚ। ਭਾਈ ਸੰਗਤ ਸਿੰਘ ਨੂੰ ਜਿੱਥੇ ਕਲਗੀ ਦਿੱਤੀ ਸੀ ਉੱਥੇ ਦਸਤਾਰ ਵੀ ਬਖਸ਼ ਦਿੱਤੀ, ਲੈ ਮੈਂ ਆਪਣੇ ਪੰਥ ਨਾਲ ਪੱਗ ਵਟਾਉਣਾ। ਪੱਗ ਵਟਾਉਣ ਦਾ ਮਤਲਬ ਕੀ ਸੀ? ਪੱਗ ਵੱਟ ਭਰਾ ਕਿਹਨੂੰ ਕਹਿੰਦੇ? ਜਦੋਂ ਦੋ ਮਿੱਤਰ ਬਹੁਤੇ ਗੂੜੇ ਹੋ ਜਾਂਦੇ ਨੇ, ਇੱਕ ਦੂਜੇ ਦੇ ਘਰ ਆਉਣਾ ਜਾਣਾ ਬਹੁਤਾ ਹੋ ਜਾਂਦਾ, ਉਹ ਫਿਰ ਪੱਗ ਵਟਾ ਲੈਂਦੇ ਸਨ। ਪਹਿਲਾਂ ਆਉਂਦੇ ਸਨ, ਹੁਣ ਤੇ ਕੋਈ ਨਹੀਂ ਰਹਿ। ਉਹ ਪੱਗ ਵਟਾ ਕੇ ਕਹਿੰਦੇ ਵੀ ਅੱਜ ਤੋਂ ਬਾਅਦ ਤੇਰੀ ਇੱਜ਼ਤ ਮੇਰੀ ਹੈ ਤੇ ਮੇਰੀ ਇੱਜ਼ਤ ਤੇਰੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਡੇ ਨਾਲ ਪੱਗ ਵਟਾਈ ਸੀ, ਆਪਣੀ ਪੱਗ ਸਾਨੂੰ ਦਿੱਤੀ, ਸਾਡੀ ਪੱਗ ਆਪ ਬੰਨੀ ਭਾਈ ਸੰਗਤ ਸਿੰਘ ਦੇ ਰੂਪ ਵਿੱਚ। ਪਰ ਪਤਾ ਨਹੀਂ ਸਾਨੂੰ ਅੱਜ ਚੇਤਾ ਭੁੱਲ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਵੀ ਗੁਰਸਿੱਖੋ ਤੁਹਾਨੂੰ ਮੈਂ ਆਪਣੀ ਪੱਗ ਦਿੱਤੀ ਹੈ ਤੇ ਕੇਸ ਬਖਸ਼ਿਸ਼ ਕੀਤੇ ਨੇ, ਇਹਨਾਂ ਨੂੰ ਸੰਭਾਲ ਕੇ ਰੱਖਿਆ ਜੇ। ਗੁਰੂ ਸਾਡੀ ਇੱਜ਼ਤ ਢੱਕਦਾ, ਪਰ ਅਸੀਂ ਗੁਰੂ ਦੀ ਦਿੱਤੀ ਹੋਈ ਅਮਾਨਤ ਨੂੰ ਸਾਂਭ ਕੇ ਨਹੀਂ ਰੱਖਦੇ, ਇਹ ਸਾਡਾ ਫਰਜ਼ ਬਣਦਾ। ਇਸ ਕਰਕੇ ਕਹਿੰਦੇ ਨੇ ਤੇਰਾ ਓਲਾ, ਗੁਰੂ ਸਿੱਖ ਦੇ ਹਰ ਇੱਕ ਪ੍ਰਕਾਰ ਦੇ ਪਰਦੇ ਨੂੰ ਕੱਜਣ ਵਿੱਚ ਸਮਰੱਥ ਹੈ, ਬਸ਼ਰਤੇ ਕਿ ਸਿੱਖ ਨੀਅਤ ਸੁੱਧ ਲੈ ਕੇ ਤੁਰੇ, ਭਾਵੇਂ ਉਹਦੇ ਕਰਮ ਇੰਨੇ ਉੱਚੇ ਨਾਮ ਹੀ ਹੋਣ, ਉਹ ਗੱਲ ਵੱਖਰੀ ਹੈ। ਉਹਦੀ ਭਾਵਨਾ ਨੀਤੀ ਵੱਧ ਨਾ ਹੋਵੇ, ਨੀਅਤ ਚੰਗੀ ਹੋਵੇ ਤੇ ਗੁਰੂ ਉਹਦੇ ਪਰਦੇ ਕੱਜਦਾ ਤੇ ਉਹਦਾ ਬੇੜਾ ਪਾਰ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇ ਪ੍ਰਸਾਦ ਤੇਰਾ ਓਲਾ ਰਹਿਤ, ਜਿਹਦੀ ਕਿਰਪਾ ਨਾਲ ਤੇਰਾ ਓਲਾ ਰਹਿ ਜਾਂਦਾ, ਪਰਦਾ ਕੱਜਿਆ ਜਾਂਦਾ, ਮਨ ਸੁਖ ਪਾਵਹਿ ਹਰ ਹਰ ਜਸ ਕਹਿਤ। ਹੇ ਮੇਰੇ ਮਨ, ਇਸ ਤਰ੍ਹਾਂ ਦੇ ਅਕਾਲ ਪੁਰਖ ਦੇ ਜਸ ਨੂੰ ਕਹਿਣ ਨਾਲ, ਉਹਦਾ ਨਾਮ ਜਪਣ ਨਾਲ ਤੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਛਿਦਰ ਦਾ ਅਰਥ ਹੈ ਕਮਜ਼ੋਰੀਆਂ। ਸੱਚੇ ਪਾਤਸ਼ਾਹ ਕਹਿੰਦੇ ਉਹ ਇੰਨਾ ਦਿਆਲੂ ਹੈ, ਇੰਨਾ ਬਖਸ਼ਿਸ਼ ਵਾਲਾ ਹੈ, ਤੇਰੇ ਸਾਰੇ ਪਰਦੇ ਕੱਜ ਲੈਂਦਾ। ਇੱਕ ਛੋਟੀ ਜਿਹੀ ਘਟਨਾ ਕਵਾਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਵਿੱਚ ਜਦੋਂ ਬਹੁਤ ਸਾਰੀਆਂ ਕਵਿਤਾਵਾਂ, ਸਾਹਿਤ, ਬਾਣੀ ਰਚੀ, ਸਤਿਗੁਰਾਂ ਦਾ ਇੱਕ ਨਜ਼ਦੀਕੀ ਲਿਖਾਰੀਆਂ ਵਿੱਚੋਂ ਉਹਨਾਂ ਦੇ ਨਾਲ ਰਹਿੰਦਾ ਸੀ ਸਿੱਖ, ਰੋਸ਼ਨ ਸਿੰਘ ਉਹਦਾ ਨਾਂ ਹੈ। ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੀ ਸੋਹਣੀ ਇੱਕ ਕਵਿਤਾ ਲਿਖੀ ਤੇ ਟਾਈਮ ਹੋ ਗਿਆ ਜਾਣ ਦਾ, ਪ੍ਰਸ਼ਾਦਾ ਛਕਣ ਦਾ ਦੁਪਹਿਰ। ਕਾਹਲੀ ਨਾਲ ਕਹਿੰਦੇ ਰੋਸ਼ਨ ਸਿੰਘ ਜਾ ਇਹਨੂੰ ਫਾਈਲ ਵਿੱਚ ਲਾ ਕੇ ਆ ਜਿੱਥੇ ਸਾਰੀਆਂ ਕਵਿਤਾਵਾਂ ਇਕੱਠੀਆਂ ਕਰੀਦੀਆਂ ਨੇ, ਫਿਰ ਉਹਨਾਂ ਨੂੰ ਜੋੜ ਲਈਦਾ। ਜਾ ਰੱਖ ਕੇ ਆ ਤੂੰ। ਰੋਸ਼ਨ ਸਿੰਘ ਰੋਜ਼ ਰੱਖਦਾ ਸੀ, ਚਲਾ ਗਿਆ। ਪਰ ਜਾਂਦਿਆਂ ਜਾਂਦਿਆਂ ਨਾ ਮਨ ਵਿੱਚ ਇੱਕ ਇੱਛਾ ਜਾਗ ਪਈ ਵੀ ਕਵਿਤਾ ਤੇ ਗੁਰੂ ਨੇ ਲਿਖੀ, ਆਪਣਾ ਨਾਂ ਨਾ ਥੱਲੇ ਪਾ ਦਿਆਂ, ਲੋਕ ਮੈਨੂੰ ਵੀ ਯਾਦ ਕਰਿਆ ਕਰਨਗੇ। ਆਪਣਾ ਨਾਂ ਨਾ ਪਿੱਛੇ ਪਾ ਦਿਆਂ, ਗੁਰੂ ਤੇ ਪਤਾ ਨਹੀਂ ਕਿੰਨੀਆਂ ਕੁ ਸ਼ਬਦ ਉਚਾਰਦੇ ਨੇ, ਉਹਨਾਂ ਨੂੰ ਕਿਹੜਾ ਚੇਤਾ ਰਹਿਣਾ। ਕਈ ਵਾਰੀ ਬੰਦਾ ਭੁੱਲ ਜਾਂਦਾ। ਅੰਦਰ ਗਿਆ ਕਾਹਲੀ ਨਾਲ, ਉਹ ਸਾਰੀ ਕਵਿਤਾ ਆਪਣੇ ਪੱਟ ਤੇ ਲਿਖ ਲਈ, ਲੱਤ ਤੇ ਲਿਖ ਕੇ ਦਬਾ ਦਬ ਉਸ ਕਾਗਜ਼ ਨੂੰ ਕਿਤੇ ਰਫਾ ਦਫਾ ਇੱਧਰ ਉੱਧਰ ਰੱਖ ਦਿੱਤਾ ਵੀ ਉਹਨੂੰ ਪਿੱਛੋਂ ਲੁਕਾ ਦਿਆਂਗਾ, ਇਹ ਲੱਤ ਵਾਲੀ ਘਰ ਜਾ ਕੇ ਥੋੜ੍ਹੀ ਜਿਹੀ ਅੱਗੇ ਪਿੱਛੇ ਕਰਕੇ ਪਿੱਛੇ ਪਾ ਦਿਆਂਗੇ ਜੀ। ਰੋਸ਼ਨ ਸਿੰਘ ਕਵੀ ਇਹ ਕਹਿੰਦਾ, ਜਿਹੜੀ ਸਾਡੀ ਆਦਤ ਹੁੰਦੀ। ਜਦੋਂ ਕਾਲ ਨਾਲ ਵਾਪਸ ਮੁੜਿਆ ਨਾ, ਤੇ ਸਤਿਗੁਰਾਂ ਨੇ ਵੇਖ ਲਿਆ ਰੋਸ਼ਨ ਸਿੰਘ ਆ, ਜੇ ਅੱਜ ਤੂੰ ਡੁੱਬ ਗਿਆ ਸਰਾਹ ਤੇ ਕੱਲ ਨੂੰ ਭਟਕ ਜਾਏਗਾ, ਫਿਰ ਜ਼ਿੰਮੇਵਾਰੀ ਮੇਰੀ ਹੋਣੀ ਹੈ, ਮੇਰੇ ਨਾਲ ਰਹਿਣਾ। ਨਾਲ ਦੇ ਸਿੱਖ ਕਹਿੰਦੇ ਮਹਾਰਾਜ ਚੱਲੀਏ, ਹਜ਼ੂਰ ਕਹਿੰਦੇ ਨਹੀਂ ਥੋੜਾ ਜਿਹਾ ਠਹਿਰ ਜੋ ਕੰਮ ਪੈ ਗਿਆ। ਰੋਸ਼ਨ ਸਿੰਘ ਬਾਹਰ ਆਇਆ, ਵਾਪਸ ਤੁਰਿਆ ਆਉਂਦਾ ਤੇ ਵੇਂਦਾ ਵੀ ਹਜ਼ੂਰ ਤੇ ਉੱਥੇ ਬੈਠੇ ਨੇ। ਚੋਰ ਕੀ ਦਾੜੀ ਮੈਂ ਤਿਣਕਾ ਵਾਲੀ ਗੱਲ ਬਣ ਗਈ, ਚਿਹਰਾ ਬਦਲ ਗਿਆ। ਜਿਹੜਾ ਬੰਦਾ ਗਲਤ ਰਾਹ ਤੇ ਤੁਰਦਾ ਉਹਦੀ ਚਾਲ ਹੀ ਦੱਸ ਦਿੰਦੀ, ਉੱਥੇ ਅੰਤਰਯਾਮਤਾ ਦੀ ਲੋੜ ਨਹੀਂ ਪੈਂਦੀ। ਕਦੀ ਨੱਕ ਤੇ ਹੱਥ ਲਾਏਗਾ, ਕਦੀ ਕੰਨ ਵਿੱਚ ਉਂਗਲ ਪਾਏਗਾ, ਕਦੀ ਹੱਥ ਮਲੇਗਾ, ਮੂੰਹ ਪਰਾਂ ਕਰੇਗਾ ਗੱਲ ਕਰਨ ਲੱਗਾ। ਝੂਠਾ ਆਦਮੀ ਹੈ, ਉਹਦੀ ਅੱਖ ਸਿੱਧੀ ਨਹੀਂ ਹੋਵੇਗੀ। ਰੋਸ਼ਨ ਸਿੰਘ ਨੂੰ ਆਵਾਜ਼ ਦਿੱਤੀ, ਕਹਿਣ ਲੱਗੇ ਰੋਸ਼ਨ ਸਿੰਘ ਆ, ਦੌੜ ਕੇ ਆ। ਹੋਰ ਸ਼ੱਕ ਪੈ ਗਿਆ ਰੋਸ਼ਨ ਸਿੰਘ ਨੂੰ ਵੀ ਫੜੇ ਗਏ ਅੱਜ। ਗੁਰੂ ਬੜੇ ਸਖ਼ਤ ਨੇ, ਪਤਾ ਨਹੀਂ ਕੀ ਕਰ ਦੇਣ। ਪਰ ਸਤਿਗੁਰਾਂ ਨੇ ਪਿਆਰ ਨਾਲ ਬਾਂਹ ਫੜ ਕੇ ਕਿਹਾ, ਕਹਿੰਦੇ ਰੋਸ਼ਨ ਸਿੰਘ ਤੈਨੂੰ ਪਤਾ ਭਾਈ ਗੁਰਦਾਸ ਜੀ ਨੇ ਕੀ ਲਿਖਿਆ? ਕਹਿੰਦੇ ਕੀ? ਕਹਿੰਦੇ ਜੇ ਕਿਸੇ ਸਿੱਖ ਨੂੰ ਨਵਾਈਏ ਨਾ ਚੰਗੀ ਤਰ੍ਹਾਂ ਪਾਣੀ ਨਾਲ, ਬੜਾ ਵੱਡਾ ਪੁੰਨ ਲੱਗਦਾ। ਕਹਿੰਦੇ ਮਹਾਰਾਜ ਮੈਂ ਸਮਝਿਆ ਨਹੀਂ, ਕਿਉਂਕਿ ਭਾਈ ਗੁਰਦਾਸ ਜੀ ਨੇ ਲਿਖਿਆ ਜਿਹੜਾ ਕਵਿਤ ਪੜ੍ਹਿਆ ਜਾਂਦਾ ਨਾ, ਪੰਚ ਬਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਹਾਏ ਤੈਸਾ ਪੁੰਨ, ਇੱਕ ਗੁਰਸਿੱਖ ਕੋ ਨਵਾਏ ਕਾ। ਕਹਿੰਦੇ ਤੂੰ ਸੁਣਿਆ? ਕਹਿੰਦੇ ਹਾਂ। ਸੱਚੇ ਪਾਤਸ਼ਾਹ ਕਹਿੰਦੇ ਨੇ ਰੋਸ਼ਨ ਸਿੰਘ ਅੱਜ ਮੇਰਾ ਜੀ ਕਰਦਾ ਤੈਨੂੰ ਮੈਂ ਮਲ ਮਲ ਕੇ ਨਵਾਵਾਂ, ਕਿਉਂਕਿ ਕਵਿਤਾ ਲਿਖੀ ਹੋਈ ਸੀ ਲੱਤ ਤੇ, ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਸਮਝ ਆ ਗਈ। ਪਰ ਮੈਂ ਗੱਲ ਕਰ ਰਿਹਾ ਸੀ, ਗੁਰੂ ਵੇਖੋ ਸਿੱਖ ਦਾ ਔਗੁਣ ਵੇਖ ਕੇ ਵੀ ਢੱਕ ਕੇ ਰੱਖਦਾ, ਲੋਕਾਂ ਦੇ ਸਾਹਮਣੇ ਨਸ਼ਰ ਨਹੀਂ ਕਰਦਾ। ਕਹਿਣ ਲੱਗੇ ਲਿਆਓ ਪਾਣੀ, ਲਿਆਓ ਦਹੀਂ। ਕਹਿੰਦਾ ਮਹਾਰਾਜ ਮੈਂ ਆਪੇ ਦਰਿਆ ਤੇ। ਕਹਿਣ ਲੱਗੇ ਨਹੀਂ, ਮੈਂ ਤੈਨੂੰ ਕਿਹਾ ਵੀ ਪੁੰਨ ਮੈਂ ਲੈਣਾ ਤੈਨੂੰ ਨਵਾਉਣ। ਉੱਥੇ ਸਤਿਗੁਰਾਂ ਨੇ ਸਾਹਮਣੇ ਇਸ਼ਨਾਨ ਜਦੋਂ ਕਰਵਾਇਆ ਨਾ, ਤੇ ਕਹਿੰਦੇ ਚੰਗੀ ਤਰ੍ਹਾਂ ਮਲ, ਰੋਸ਼ਨ ਸਿੰਘਾ ਕੋਈ ਮੈਲ ਨਾ ਰਹਿ ਜਾਏ ਕਿਤੇ, ਕਿਤੇ ਸ਼ਾਹੀ ਨਾ ਅੜ ਜਾਏ ਕਿਤੇ। ਸਾਰਾ ਜਿਹੜਾ ਲਿਖਿਆ ਸੀ ਨਾ ਚੋਰੀ ਦਾ ਸ਼ਬਦ, ਸਾਰਾ ਪਾਣੀ ਨਾਲ ਲੈ ਗਿਆ, ਮਿਟ ਗਿਆ। ਜਦੋਂ ਕੱਪੜੇ ਪਵਾਏ ਤੇ ਸਤਿਗੁਰੂ ਕਹਿੰਦੇ ਰੋਸ਼ਨ ਸਿੰਘ ਕਿਤੇ ਮੈਲ ਤੇ ਨਹੀਂ ਰਹਿ ਗਈ? ਇਸ਼ਾਰਾ ਕੀਤਾ ਵੀ ਅੱਖਰ ਤੇ ਨਹੀਂ ਰਹਿ ਗਿਆ ਕੋਈ? ਹੱਥ ਜੋੜੇ ਪੈਰਾਂ ਤੇ ਡਿੱਗ ਪਿਆ। ਕਹਿਣ ਲੱਗਾ ਮਹਾਰਾਜ ਬਾਹਰਲੇ ਅੱਖਰ ਵੀ ਲੈ ਗਏ ਨੇ ਤੇ ਅੰਦਰੋਂ ਵੀ ਲੈ ਗਏ ਨੇ। ਰੋਸ਼ਨ ਸਿੰਘ ਦਾ ਮਨ ਖਾਲੀ ਹੋ ਗਿਆ, ਸਾਫ਼ ਵਿਲ ਬਖਸ਼ਿਸ਼ ਕੀਤੀ। ਇਹ ਚੀਜ਼ ਫਿਰ ਬਾਅਦ ਵਿੱਚ ਉਹਨੇ ਆਪ ਪ੍ਰਗਟ ਕੀਤੀ, ਪਰ ਸਤਿਗੁਰਾਂ ਨੇ ਉਹਦਾ ਪੜਦਾ ਕੱਜਿਆ, ਆਪ ਨਹੀਂ ਦੱਸਿਆ ਕਿਸੇ। ਇਹਨੂੰ ਕਹਿੰਦੇ ਜੇ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ, ਮਨ ਸਰਨੀ ਪਰ ਠਾਕੁਰ ਪ੍ਰਭ ਤਾਂ ਕਹਿ, ਜੇ ਪ੍ਰਸਾਦ ਤੋਂ ਤੁਝ ਕੋ ਨਾ ਪਹੁੰਚੈ, ਉਹਦੀ ਸ਼ਰਨ ਵਿੱਚ ਪਓ ਜਿਹੜਾ ਬਹੁਤ ਵੱਡਾ ਠਾਕੁਰ ਹੈ, ਜਿਹਦੀ ਕਿਰਪਾ ਨਾਲ ਤੇਰੇ ਤੱਕ ਕਿਸੇ ਦਾ ਹੱਥ ਨਹੀਂ ਪਹੁੰਚਦਾ, ਤੇਰੇ ਦੁਸ਼ਮਣ ਤੇਰੇ ਤੱਕ ਪਹੁੰਚ ਨਹੀਂ ਕਰ ਸਕਦੇ, ਤੇਰਾ ਕੋਈ ਨੁਕਸਾਨ ਨਹੀਂ ਕਰ ਸਕਦੇ। ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ, ਐਸੇ ਉੱਚੇ ਅਕਾਲ ਪੁਰਖ ਨੂੰ ਸਿਮਰਨਾ ਚਾਹੀਦਾ ਹੈ, ਜੇ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੇ, ਜਿਹਦੀ ਕਿਰਪਾ ਦੇ ਨਾਲ ਕਹਿੰਦੇ ਦੁਰਲੱਭ ਦੇਹ ਦੀ ਪ੍ਰਾਪਤੀ ਹੈ। ਐਸੇ ਵਾਹਿਗੁਰੂ ਦੀ ਭਗਤੀ ਬੰਦਗੀ ਕਰਨੀ ਚਾਹੀਦੀ। ਸਤਿਗੁਰੂ ਇਹਨਾਂ ਸ਼ਬਦਾਂ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਜਿਹਦੀ ਕਿਰਪਾ ਦੇ ਨਾਲ ਦੁਰਲੱਭ ਦੇਹ ਦੀ ਪ੍ਰਾਪਤੀ ਹੁੰਦੀ ਹੈ ਉਸ ਦੀ ਬੰਦਗੀ ਕਰਨੀ ਚਾਹੀਦੀ। ਹੁਣ ਇਹ ਤਿੰਨ ਅੰਗ ਪਹਿਲੇ ਅਸ਼ਟਪਦੀ ਵਿੱਚ ਰਹਿੰਦੇ ਸਨ, ਆਪਾਂ 5-7 ਮਿੰਟਾਂ ਵਿੱਚ ਪੂਰੇ ਕਰਾਂਗੇ। ਅਖਰੀ ਅਰਥ ਆਪਾਂ ਸਮਝਾਂਗੇ ਜੋ ਪਿੱਛੇ ਬਚ ਗਏ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰ ਰਹੇ ਨੇ, ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ। ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਉਹਨਾਂ ਵਿੱਚ ਪਰ ਉਪਕਾਰ ਦੀ ਭਾਵਨਾ ਜਾਗ ਪੈਂਦੀ ਹੈ। ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਿਮਰਨ ਕਰਨ ਵਾਲਿਆਂ ਤੋਂ ਬਲਿਹਾਰ ਜਾਂਦੇ ਹਨ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ। ਜਿਹੜੇ ਅਕਾਲ ਪੁਰਖ ਦਾ ਸਿਮਰਨ ਕਰਦੇ ਨੇ ਉਹਨਾਂ ਦੇ ਮੁਖ ਤੇ ਇੱਕ ਸੁਹਾਵਣਾਪਣ, ਇੱਕ ਇਸ਼ਨਾਨ, ਇੱਕ ਸ਼ੁੱਧਤਾ ਰਹਿੰਦੀ ਹੈ, ਚੜ੍ਹਦੀ ਕਲਾ ਰਹਿੰਦੀ ਹੈ। ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੈ। ਜਿਹੜੇ ਅਕਾਲ ਪੁਰਖ ਦਾ ਸਿਮਰਨ ਕਰਦੇ ਨੇ ਉਹਨਾਂ ਦਾ ਜੀਵਨ ਸੁਖ ਸਹਿਤ ਬਿਹਾਵੈ, ਲੰਘਦਾ ਹੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ। ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਉਹਨਾਂ ਨੇ ਆਪਣੇ ਆਤਮ ਨੂੰ ਜਿੱਤ ਲਿਆ। ਇੱਥੇ ਆਤਮ ਜਿੱਤਣ ਦਾ ਮਤਲਬ ਕੀ ਹੈ? ਆਤਮ ਜਿੱਤਣ ਦਾ ਮਤਲਬ ਹੈ ਸਮੂਹ ਵਿਕਾਰਾਂ ਨੂੰ। ਨਹੀਂ ਤੇ ਆਪਾਂ ਇੱਕ ਵਿਕਾਰ ਨੂੰ ਜਿੱਤਨੇ ਆ, ਦੂਜਾ ਆ ਜਾਂਦਾ, ਦੂਸਰਾ ਤੇ ਤੀਸਰਾ ਆ ਗਿਆ। ਜੇ ਕ੍ਰੋਧ ਨਹੀਂ ਕਰਦੇ ਤੇ ਲੋਭ ਬੜਾ, ਜੇ ਲੋਭ ਛੱਡਨੇ ਆ ਤੇ ਹੰਕਾਰ ਬਹੁਤ ਜ਼ਿਆਦਾ ਹੈ। ਜਦੋਂ ਆਤਮ ਜਿੱਤਣ ਦੀ ਗੱਲ ਆਵੇਗੀ ਉਹਦੇ ਅਰਥ ਹੋਣਗੇ ਕਿ ਇੱਕੋ ਵਕਤ ਸਾਰੇ ਵਿਕਾਰਾਂ ਨੂੰ ਕੰਟਰੋਲ ਕਰ ਲੈਣ। ਉਹਨਾਂ ਨੇ ਆਤਮ ਨੂੰ ਜਿੱਤ ਲਿਆ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ। ਸਾਹਿਬ ਅੱਗੇ ਬਚਨ ਕੀਤੇ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਜਿਹੜੇ ਅਕਾਲ ਪੁਰਖ ਦਾ ਸਿਮਰਨ ਕਰਦੇ ਨੇ ਉਹਨਾਂ ਦੇ ਸੰਸਾਰਿਕ ਤੌਰ ਤੇ ਵਿਚਰਨ ਦੀਆਂ ਰੀਤਾਂ, ਉਹਨਾਂ ਦੇ ਜੀਵਨ ਦੀ ਕਲਾ ਪਵਿੱਤਰ ਹੋ ਜਾਂਦੀ ਹੈ, ਉੱਚੀ ਹੋ ਜਾਂਦੀ ਹੈ। ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ। ਜਿਹੜੇ ਅਕਾਲ ਪੁਰਖ ਦਾ ਸਿਮਰਨ ਕਰਦੇ ਨੇ ਉਹਨਾਂ ਨੂੰ ਕਨੇਰੇ ਆਨੰਦ ਦਾ ਮਤਲਬ ਹੈ ਗੂੜੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਪ੍ਰਭ ਕੋ ਸਿਮਰੈ ਬਸੈ ਹਰ ਨੇਰੇ। ਸਿਮਰਨ ਹੀ ਇੱਕ ਐਸੀ ਕਲਾ ਹੈ ਜਿਹਦੇ ਰਾਹੀਂ ਮਨੁੱਖ ਵਾਹਿਗੁਰੂ ਦੇ ਬਿਲਕੁਲ ਨੇੜੇ ਰਹਿਣ ਲੱਗ ਪੈਂਦਾ ਹੈ। ਸਿੱਧਾ ਸੋਚਣ ਨਾਲ ਨਹੀਂ, ਕੋਈ ਸਾਰੀ ਉਮਰ ਸੋਚਦਾ ਰਹੇ ਮੈਂ ਇੱਥੇ ਹਾਂ, ਰੱਬ ਮੇਰੇ ਕੋਲ, ਇਹ ਇੱਕ ਮਿੱਥਿਆ ਗਿਆਨ ਆਪਣੇ ਦੁਆਰਾ ਬਣਾਇਆ। ਪਰ ਸਿਮਰਨ ਇੱਕ ਐਸੀ ਕੁਨੈਕਸ਼ਨ ਕਰਨ ਦੀ ਇੱਕ ਦਸ਼ਾ ਹੈ ਜਿਹੜੀ ਮਨੁੱਖ ਨੂੰ ਨੇੜੇ ਖਿੱਚ ਕੇ ਲੈ ਕੇ ਜਾਂਦੀ। ਇਸ ਲਈ ਕਹਿੰਦੇ ਪ੍ਰਭ ਕੋ ਸਿਮਰੈ ਬਸੈ ਹਰ ਨੇੜੇ। ਹਜ਼ੂਰ ਕਹਿੰਦੇ ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਗੁਰੂ ਕਿਰਪਾ ਦੁਆਰਾ, ਗੁਰਮੁਖਾਂ ਦੀ ਸੰਗਤ ਕਰਕੇ, ਸਾਧੂਆਂ ਦੀ ਸੰਗਤ ਦੁਆਰਾ ਮਨੁੱਖ ਦਾ ਮਨ ਦਿਨ ਰਾਤ ਇੱਕ ਜਾਗ੍ਰਿਤ ਦਸ਼ਾ ਵਿੱਚ ਰਹਿੰਦਾ, ਪਰਮਾਤਮਾ ਨਾਲ ਜੁੜਿਆ ਰਹਿੰਦਾ। ਔਰ ਇਹ ਸਿਮਰਨ ਦੀ ਦਾਤ ਪੂਰੇ ਭਾਗ ਦੁਆਰਾ ਪ੍ਰਾਪਤ ਹੁੰਦੀ ਹੈ, ਕਿਉਂਕਿ ਜਿੰਨਾ ਚਿਰ ਅੰਦਰ ਭਾਗ ਨਹੀਂ ਉਨਾ ਚਿਰ ਅੰਦਰ ਨਾਮ ਟਿਕਦਾ ਨਹੀਂ। ਪੂਰਨ ਭਾਗ ਦੁਆਰਾ ਇਹ ਪ੍ਰਾਪਤ ਹੁੰਦਾ ਹੈ। ਹਜ਼ੂਰ ਕਹਿੰਦੇ ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬ ਹੋ ਨਾ ਝੂਰੇ। ਤੁਸੀਂ ਵੇਖੋਗੇ ਅਸੀਂ ਸਾਰੀ ਜ਼ਿੰਦਗੀ ਸੋਚਨੇ ਆ ਕੰਮ ਮੁਕਾ ਦੇਣੇ ਨੇ, ਕੰਮ ਮੁਕਾ ਦੇਣੇ ਨੇ, ਅਗਲੇ ਸਾਲ ਸਭ ਕਰ ਦੇਣਾ। ਪਹਿਲਾਂ ਆਪਣੇ ਬੱਚਿਆਂ ਨੂੰ ਸੈੱਟ ਕਰਦਾ ਮਨੁੱਖ, ਫਿਰ ਅੱਗੋਂ ਉਹਨਾਂ ਦੀ ਔਲਾਦ, ਫਿਰ ਉਹਨਾਂ ਦੀ, ਪਰ ਕਿਤੇ ਵੀ ਜਾ ਕੇ ਸੰਤੁਸ਼ਟੀ ਨਹੀਂ ਆਉਂਦੀ। ਸਤਿਗੁਰੂ ਕਹਿੰਦੇ ਜਿਹੜਾ ਸਿਮਰਨ ਕਰਨ ਵਾਲਾ ਹੈ ਉਹ ਭਾਵੇਂ ਇਹ ਕੰਮ ਕਰਦਾ ਵੀ ਰਹਿੰਦਾ, ਇਹ ਯਤਨ ਕਰਦਾ ਵੀ ਰਹਿੰਦਾ, ਪਰ ਉਹਦੇ ਅੰਦਰ ਇੱਕ ਅਹਿਸਾਸ ਬਣਿਆ ਰਹਿੰਦਾ ਕਿ ਮੇਰਾ ਕੰਮ ਪੂਰਾ ਹੋ ਚੁੱਕਾ ਹੈ। ਉਹ ਕਿਸੇ ਝੋਰੇ ਵਿੱਚ ਨਹੀਂ ਰਹਿੰਦਾ, ਚਿੰਤਾ ਵਿੱਚ ਨਹੀਂ ਰਹਿੰਦਾ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਉਹਦੇ ਗੁਣ ਗਾਉਣ ਵਾਲੀ ਬਾਣੀ ਦੀ ਪ੍ਰਾਪਤੀ ਹੁੰਦੀ, ਭਾਵ ਉਹਦੀ ਉਸਤਤ ਦੀ ਜੁਗਤ ਪ੍ਰਾਪਤ ਹੋ ਜਾਂਦੀ ਹੈ। ਔਰ ਉਸ ਗੁਰਮੁਖ ਦੀ ਜਿਹੜੀ ਸਿਮਰਤੀ ਹੈ, ਬਿਰਤੀ ਹੈ, ਉਹ ਸਹਿਜ ਵਿੱਚ ਸਮਾ ਜਾਂਦੀ ਸਿਮਰਨ ਦੁਆਰਾ। ਫਿਰ ਕਹਿੰਦੇ ਪ੍ਰਭ ਕਹਿ ਸਿਮਰਨ ਨਿਹਚਲ ਆਸਨ। ਆਸਨ ਕਹਿੰਦੇ ਨੇ ਬਹਿਣ ਨੂੰ, ਜਿਵੇਂ ਆਪਾਂ ਬੈਠਦੇ ਹਾਂ ਨਾ, ਨਿਹਚਲ ਨਹੀਂ ਬੈਠ ਸਕਦੇ, ਸਰੀਰ ਨਹੀਂ ਟਿਕਦਾ। ਜਿਹੜੇ ਗੁਰਮੁਖ ਸਿਮਰਨ ਕਰਦੇ ਨੇ ਉਹਨਾਂ ਦਾ ਆਸਨ ਨਿਹਚਲ ਹੋ ਜਾਂਦਾ ਹੈ, ਬਹੁਤ ਜ਼ਿਆਦਾ ਟਿਕ ਜਾਂਦਾ ਹੈ। ਜਿਵੇਂ ਕਈ ਗੁਰਮੁਖਾਂ ਦੇ ਜੀਵਨ ਪੜ੍ਹੀਦੇ ਨੇ ਕਿ ਉਹ ਜਿਉਂ ਬੈਠਦੇ ਨੇ ਸਾਰਾ ਸਾਰਾ ਦਿਨ ਉਹਨਾਂ ਨੂੰ ਉੱਠਣਾ ਨਹੀਂ ਪੈਂਦਾ, ਧਿਆਨ ਲੱਗ ਜਾਂਦਾ। ਅਸੀਂ ਕਈ ਵਾਰੀ ਉਹਨਾਂ ਦੀ ਰੀਸ ਵਿੱਚ ਆਪ ਧੱਕੇ ਨਾਲ ਆਪਣੇ ਗੋਡੇ ਫੜ ਕੇ ਦੱਬ ਕੇ ਬੈਠੇ ਰਹਿੰਦੇ ਹਾਂ, ਇਹ ਹੋਰ ਚੀਜ਼ ਹੈ। ਉਹ ਐਸੇ ਆਨੰਦ ਵਿੱਚ ਬਹਿੰਦੇ ਨੇ ਕਿ ਪਰਤ ਕੇ ਉਹਨਾਂ ਦਾ ਸਰੀਰ ਕਹਿੰਦੇ ਨੇ ਵੀ ਇੱਥੋਂ ਉੱਠਣਾ ਚਾਹੀਦਾ, ਇੰਨੇ ਆਨੰਦ ਵਿੱਚ ਥਕਾਵਟ ਤੋਂ ਰਹਿਤ ਹੋ ਜਾਂਦੇ ਹਨ। ਇਸ ਤਰ੍ਹਾਂ ਦੀ ਉਹਨਾਂ ਦੀ ਦਸ਼ਾ ਨਿਹਚਲ ਆਸਨ ਦੀ ਪ੍ਰਾਪਤੀ ਹੁੰਦੀ ਹੈ। ਫਿਰ ਕਹਿੰਦੇ ਪ੍ਰਭ ਕਹਿ ਸਿਮਰਨ ਕਮਲ ਵਿਗਾਸਨ। ਸਾਡੇ ਅੰਦਰ ਇੱਕ ਮਾਨੋ ਕਮਲ ਵੱਤ ਇੱਕ ਵਸਤੂ ਹੈ, ਜਿਵੇਂ ਕਮਲ ਖਿੜਦਾ, ਇਸ ਤਰ੍ਹਾਂ ਬੰਦੇ ਦਾ ਜੀਵਨ ਸਿਮਰਨ ਦੇ ਨਾਲ ਖਿੜ ਜਾਂਦਾ ਹੈ, ਸੁਗੰਧੀ ਆਉਣ ਲੱਗ ਪੈਂਦੀ। ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਅਕਾਲ ਪੁਰਖ ਦੇ ਸਿਮਰਨ ਦੀ ਇੱਕ ਐਸੀ ਦਸ਼ਾ ਹੈ ਜਿੱਥੇ ਜਾ ਕੇ ਅਨਹਦ ਚੁਨਕਾਰ ਇੱਕ ਐਸੀ ਧੁਨ ਸੁਣਨ ਨੂੰ ਮਿਲਦੀ ਏ, ਜਿਹਦੇ ਵਿੱਚ ਜਿਹਦੀ ਕੋਈ ਹੱਦ ਨਹੀਂ, ਜਿਹਦਾ ਕੋਈ ਅੰਤ ਨਹੀਂ, ਔਰ ਉਸ ਸੁਖ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ, ਨਾਨਕ ਤਿਨ ਜਨ ਸਰਣੀ ਪਇਆ। ਪਰ ਸਿਮਰਨ ਉਹੀ ਮਨੁੱਖ ਕਰਦੇ ਨੇ ਜਿਨ੍ਹਾਂ ਤੇ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਮਇਆ ਹੁੰਦੀ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਉਹਨਾਂ ਮਨੁੱਖਾਂ ਦੀ, ਉਹਨਾਂ ਗੁਰਮੁਖਾਂ ਦੀ ਸ਼ਰਨ ਵਿੱਚ ਪੈ ਗਿਆ ਹਾਂ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਜਿੰਨੇ ਵੀ ਭਗਤ ਪ੍ਰਗਟ ਹੋਏ ਨੇ ਉਹ ਸਿਮਰਨ ਦੀ ਬਰਕਤ ਨਾਲ ਪ੍ਰਗਟ ਹੋਏ ਨੇ। ਉਹਨਾਂ ਨੇ ਕਿਤੇ ਨਾ ਕਿਤੇ ਬੰਦਗੀ ਕੀਤੀ, ਸਿਮਰਨ ਕੀਤਾ, ਤੇ ਸਿਮਰਨ ਉਹਨਾਂ ਨੂੰ ਪ੍ਰਗਟ ਕਰਕੇ, ਉਹ ਆਪ ਇੱਛਾ ਅਨੁਸਾਰ ਪ੍ਰਗਟ ਨਹੀਂ ਹੋਏ, ਪਰਮਾਤਮਾ ਨੇ ਉਹਨਾਂ ਨੂੰ ਸਾਹਮਣੇ ਲਿਆਂਦਾ। ਹਰ ਸਿਮਰਨ ਲਗ ਬੇਦ ਉਪਾਏ, ਅੱਜ ਤੱਕ ਦੇ ਜਿੰਨੇ ਧਾਰਮਿਕ ਗ੍ਰੰਥ ਨੇ ਉਹ ਸਾਰੇ ਦੇ ਸਾਰੇ ਸਿਮਰਨ ਕਰਨ ਵਾਲਿਆਂ ਦੇ ਦੁਆਰਾ ਹੀ ਪ੍ਰਗਟ ਕੀਤੇ ਗਏ ਹਨ। ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਜਿੰਨੇ ਸਿੱਧ ਜਤੀ ਔਰ ਉੱਚੇ ਜੀਵਨ ਵਾਲੇ ਦਾਨੀ ਲੋਕ ਹੋਏ ਨੇ, ਇਹ ਸਭ ਸਿਮਰਨ ਦੀਆਂ ਬਰਕਤਾਂ ਦੁਆਰਾ ਪੈਦਾ ਹੋਏ। ਹਰ ਸਿਮਰਨ ਨੀਚ ਚਹੁ ਕੁੰਟ ਜਾਤੇ, ਜਿਹੜੇ ਬਿਲਕੁਲ ਨੀਚ ਸਨ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ, ਉਹ ਚੌਵਾਂ ਪਾਸਿਆਂ ਵਿੱਚ ਮਸ਼ਹੂਰ ਹੋਏ ਜਾਣਕਾਰੀ ਦੇ ਕਾਰਨ। ਇਹ ਸਭ ਵਾਹਿਗੁਰੂ ਦੇ ਨਾਮ ਦੀਆਂ ਬਰਕਤਾਂ ਹਨ। ਫਿਰ ਕਹਿੰਦੇ ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਧਰਨਾ ਦੇ ਅਰਥ ਹੈ ਧਰਤੀ, ਇਹ ਸਾਰੀ ਧਰਤੀ ਵੀ ਸਿਮਰਨ ਦੁਆਰਾ ਹੀ ਟਿਕੀ ਹੋਈ ਹੈ, ਇਹ ਸਿਮਰਨ ਦੀ ਬਰਕਤ ਨਾਲ ਹੀ ਖੜੀ ਹੋਈ ਹੈ। ਐਸੇ ਵਾਹਿਗੁਰੂ ਨੂੰ ਸਿਮਰਨਾ ਚਾਹੀਦਾ ਹੈ ਜੋ ਆਪ ਵੀ ਕਰ ਸਕਦਾ ਹੈ ਤੇ ਕਿਸੇ ਤੋਂ ਕਰਾ ਵੀ ਸਕਦਾ। ਕਾਰਨ ਕਰਨਾ ਹਰ ਸਿਮਰਨ ਕੀ ਉਹ ਸਗਲ ਅਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ। ਨਾਮ ਦੇ ਵਿੱਚੋਂ ਹੀ ਇਹ ਸਾਰਾ ਆਕਾਰ ਪ੍ਰਗਟ ਹੋਇਆ ਹੈ ਔਰ ਸਿਮਰਨ ਦੇ ਵਿੱਚ ਆਪ ਨਿਰੰਕਾਰ ਦਾ ਨਿਵਾਸ ਹੁੰਦਾ ਹੈ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਕਿਰਪਾ ਕਰਕੇ ਜਿਸ ਦੇ ਸਿਰ ਤੇ ਹੱਥ ਰੱਖਦੇ ਨੇ ਸਤਿਗੁਰੂ, ਉਸ ਨੂੰ ਇਹ ਸਿਮਰਨ ਦੀ ਦਾਤ ਦੇ ਬੁਝਾਰਤ ਬੁਝਾਉਂਦੇ ਹਨ ਔਰ ਗੁਰੂ ਦੀ ਕਿਰਪਾ ਨਾਲ ਉਹ ਸਿਮਰਨ ਦੀ ਦਾਤ ਨੂੰ ਪ੍ਰਾਪਤ ਕਰ ਲੈਂਦਾ। ਆਓ ਇੱਕ ਦੋ ਮਿੰਟ ਵਾਸਤੇ ਸਿਮਰਨ ਵਿੱਚ ਨਾਮ ਵਿੱਚ ਜੁੜੀਏ, ਫਿਰ ਸਮਾਪਤੀ ਵੱਲ ਤੁਰਾਂਗੇ।
ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।